दोहरा चिंता चित गलतान वे चंदू दुष्ट बिलंद।
चंदू जो राज के बड़ा दुष्ट है, चिंता दे विच गलतान हो रहा है। एदे चित च बहुत डाढ़ी चिंता चल रही है भी दो वेरी मैं दो बड़े बड़े जरनैल भेजे ने गुरु जी नू मारन लई, पर वो रस्ते विच आप ही मर गए, उना तक नहीं पहुंच सके। इस गल दा बहुत ज्यादा फिक्र ते चिंता ओ चंदू दे चित विच चलदा है।
चाहत गुर अपकार को निसबासुर मत मंद।
माड़ी मत वाला मलेच्छ चंदू रात दिन गुरु साहब जी दी हानि करना चाहुंदा, रात दिन यही चाहुंदा भी गुरु साहब दा किवें किसे तरीके मैं नुकसान करा, उना नू हानि पहुंचावा, उना दा निरादर करा।
निशानी चंद जतन कपट के चितें चित बड़कात बनावे।
अपने मन विच कई तरह दे कपट ते छल फरेब दे यतना नू चित बदा, कई तरह दियां व्योंत बंदियां अपने चित ही चित बनाउंदा है।
पूरब करे उपाय जे को पेश न जावे।
सोचदा कि उपा मैं पहला कीते ने ओ उपा मेरे कामयाब नहीं हो सके, मेरी कोई पेश नहीं जा सके।
शाह लखे ने इमहानो कर के चतुराई।
सोचदा भी कोई एहो जा फरेब रचा, एहो जी कोई चतुराई ते चलाकी रचा कि मैं गुरु अर्जन देव साहब नू मार भी दया ते बादशाह नू पता भी ना लगे, बादशाह कोल कन्नो कन्नी खबर भी ना पहुंचे ते मैं अपना काम भी कर लवा।
किम बैठे ओ कर में मरे नित आनंद वधाई।
सोचदा भी केड़ा एहो जा मैं उपाओ करा भी गुरु अर्जन देव साहब अपने घर विच ही बैठे मारे जान ते उना दे जेड़े आनंद ने ओ दिना प्रति दिन प्रति वध रहे ने, ते जदों ओ मरनगे ते मेरा आनंद वधेगा, मेरी खुशी वधेगी।
अबे शाह को देख रुख हर के जिस काला।
सोचदा चंदू हुण मैं दोबारा बादशाह दा रुख वेखांगा, गल बात करन दा कोई ना कोई राह लभांगा, कोई तरीका लभांगा।
मोए सात बातें करे तब कहो रसाला।
जदों बादशाह मेरे नाल खुश होके गल बात करेगा, ओदा रुख खुशी वाला वेखांगा, फिर मैं ओदे नाल रस भरिया रसदायक प्रेम वालियां गल्लां करांगा।
तस्कर राखन दोष को मैं पुने जनावो।
मैं फिर कवांगा गुरु जी नू, फिर कवांगा बादशाह नू के गुरु जी ने अपने कोल चोर रखे हुए। ए गल मैं दोबारा जिक्र करांगा कि तेरी जन्म पत्री हाले ताई नहीं मिली, गुरु जी ने अपने कोल चोरां नू पनाह दित्ती हुई है। एदां दियां गल्लां मैं बादशाह नाल छेड़ांगा जदों मौका मिलिया।
अपर कात ने दंड तब कह कह लगवावो।
और कोई कात लब के किसे तरीके दा कोई दा पेच लब के ते जदों मेरा दा लग गया मैं कोई ना कोई दंड गुरु जी ते लवाई देना, किसे ना किसे तरीके उना नू गुनहगार साबित कर ही देना है।
अवसर को हेरत रहत दिन कितक बिताए।
चंदू कोई ना कोई दा तकदा ही रहिंदा, रोज कोई ना कोई व्योंत बंदी ते उपा चित वधा रहिंदा है। ते इसे तरह कुछ दिन बीत गए लाहौर शहर विच।
नर प्रीतिये को टिग आयो दे पत्र पठाए।
मेनू बाबे पृथ्वी चंद दा भेजिया होया एक अहलकार एक नौकर जिनू बाबे पृथ्वी चंद ने चिट्ठी दे के भेजिया सी कोठे पिंड तों, ओ चिट्ठी लै के दीवान चंदू दे कोल पहुंच गया।
खोल पटी इम लिखियो विच तू सुमत बडेरो।
चिट्ठी खोल के चंदू ने पढ़ी जेड़ी चिट्ठी बाबे पृथ्वी चंद ने लिख के भेजी सी। की लिखिया? ओदे च लिखिया है बाबे पृथ्वी चंद ने के चंदू तू बड़ा सुमतवान है, तू बड़ा सियाणा ते सूझवान व्यक्ति है।
कार्य सब पूर्ण करे परवासा तेरो।
मैनू तेरा परवासा है के तू मेरा कार्य पूर्ण करेगा। मेरा जेड़ा काम अधूरा है बड़े समय दा ओ तू पूरा करेगा।
हजरत को उपदेश कै लवपुर में लियाए।
बड़ा सियाणा है तू अपनी गल ते पूरा खरा उतर द। तू मैनू कहा सी के मैं बादशाह नू लाहौर लैके आवांगा ते तू वाकई अपनी ब्यौत बंदी नाल अपनी गल बात नाल बादशाह नू दिल्ली तो लैके लाहौर लै आया लाहौर लै पुजा है।
ए कारज तुझते सर ने अपर बनाए।
ए कम दीवान जी कला तुहाडे कोलों ही सर सकदा सी ए किसे होर कोलों नहीं सी बन सकदा किसे होर दे तां दिमाग विच भी नहीं सी ए कम आ सकदा जो तुसां सोच के कर आए हो।
रिपहत बेको समय अब है निकट तुम्हारे।
दीवान जी हुण तुसी लाहौर शहर आ गए हो तुसी मैनू कहा सी भी जदों लाहौर आवांगा बादशाह नू लै के तेरा कम करांगा हुण तुसी लाहौर आ पुजे हो कई दिन हो गए ने आया नू हुण जेड़ा मेरा दुश्मन है ओनू मारो क्योंकि लाहौर तो अमृतसर साहब कोई बहुता दूर नहीं है हुण साडा ते तेरा दुश्मन मेरा ते तेरा दुश्मन बिलकुल तुहाडे नेड़े है।
जे पुकार को मिस बने मुझ लियो हकारे।
जे किते पुकार करन दा कोई बहाना बनदा ते मैनू सद लै मैं आके गुरु अर्जन देव साहब दे खिलाफ पुकार कर देना मैं पुकारू बन के आ जाना बादशाह दे कोल। जे पुकार करन दा कोई बहाना बनदा है ता मैनू अपने कोल सद लै मैं तेरे कोल लाहौर पुज जांदा हां।
ओ संदो आरोप कर कहा गई जे।
मैं बादशाह कोल जाके जदो गुरु अर्जन देव साहब दे खिलाफ पुकार करांगा तू मेरी सहायता करी गुरु अर्जन साहब ते दोष आरोपी किसे ना किसे तरीके कोई दोष आरोप के उना नू अपने कोल सद लवी अपने कोल बुला लवी बादशाह दी कचहरी विच बुला लवी।
लिखो आप मैं आए हो मिल जतन करी जे।
जे मेरे आउन दी लोड़ है जे तू चाहना भी मैं आवा ते मेनू इस चिट्ठी दा जवाब लिख के भेज ता जो मैं छेती नाल चिट्ठी नू पढ़ के तेरे कोल आवा।
पट कै पाती चिते ओ चित कर बूजन शाहो।
ते उस वेले चंदू ने जदो ए चिट्ठी पढ़ी ना पढ़ के सोचदा भी ए भी तरीका सही है भी जे उना दा भरा ही आ जे इत्थे ते ओ आके बादशाह कोल पुकार करे उना दे खिलाफ उधरों मैं बोलांगा उधरों गल बात करेगा बादशाह दा दिमाग साडे वस च आ जाएगा फिर ओ गुरु साहब नू अपने कोल सदेगा एक वेरी लाहौर आ गए फिर मैं इत्थे अगला काम आपे कर लवां। तो चंदू ने सोचिया भी पहला मैं बादशाह नाल एक बेरी गल बात कर लवां ओनू इजाजत लैके पुछ लवां भी बाबे पृथ्वी चंद नू सदा के ना सदा पहला एदे लई बादशाह कोलों भी इजाजत लैनी जरूरी है।
पुन पृथिया बुलवाए हो पूरन निज पाओ।
जे बादशाह ने हामी भर दिती भी बुला लो फिर मैं पृथ्वी चंद नू सद लवांगा बुला लवांगा ਉਹਨੇ ਛੇਤੀ ਨਾਲ ਆ ਜਾਣਾ ਉਹ ਤਾਂ ਪਹਿਲਾਂ ਹੀ ਬੜਾ ਕਾਹਲਾ ਹੈ ਜੇ ਬਾਦਸ਼ਾਹ ਨੇ ਜਾ ਕੇ ਦੇ ਦਿੱਤੀ ਤੇ ਮੈਂ ਉਹਨੂੰ ਸੱਦਾਂਗਾ ਉਹਨੇ ਪਹੁੰਚ ਜਾਣਾ ਹੈ।
ਇਮ ਨਿਸ਼ਚੇ ਕਰ ਪ੍ਰਾਤੇ ਉੱਠ ਮਤ ਮੰਦ ਚਿਤਾਰੇ।
ਏਦਾਂ ਰਾਤ ਬਤੀਤ ਹੋਈ ਇਹਨੇ ਮਨ ਚ ਨਿਰਣਾ ਕਰ ਲਿਆ ਵੀ ਕੱਲ ਸਵੇਰੇ ਬਾਦਸ਼ਾਹ ਕੋਲ ਜਾ ਕੇ ਗੱਲ ਬਾਤ ਕਰਾਂਗਾ। ਤੋ ਭੈੜੀ ਤੇ ਖੋਟੀ ਮਤ ਦੇ ਨਾਲ ਇਸ ਗੱਲ ਦਾ ਨਿਰਣਾ ਕਰਦਿਆਂ ਇਹਨੇ ਰਾਤ ਬਤੀਤ ਕੀਤੀ।
ਗਮਨਿਓ ਹਜ਼ਰਤ ਕੇ ਨਿਕਟ ਨਰਨੀ ਮੈਂ ਹਜ਼ਾਰੇ।
ਜਦੋਂ ਅਗਲਾ ਦਿਨ ਚੜਿਆ ਤੇ ਚੰਦੂ ਬਾਦਸ਼ਾਹ ਦੀ ਕਚਹਿਰੀ ਚ ਪਹੁੰਚਿਆ ਉਸ ਬਾਦਸ਼ਾਹ ਦੀ ਕਚਹਿਰੀ ਚ ਜਿਹਦੇ ਅੱਗੇ ਸੈਂਕੜੇ ਲੋਕ ਸੀਸ ਝੁਕਾ ਕੇ ਨਿਵਦੇ ਹਨ।
ਰਜਤ ਦੰਡ ਕੈ ਅਗਰ ਚੱਲ ਕੋ ਨਰਨ ਹਟਾਵੇ।
ਲਾਹੌਰ ਸ਼ਹਿਰ ਵਿਚ ਦੀਵਾਨ ਚੰਦੂ ਦੀ ਬੜੀ ਵੱਡੀ ਹਵੇਲੀ ਸੀ ਲਾਲ ਹਵੇਲੀ ਤੇ ਆਖਰਕਾਰ ਦੀਵਾਨ ਸੀ ਜਦੋਂ ਇਹਨੇ ਜਾਣਾ ਸੀ ਬਾਦਸ਼ਾਹ ਦੀ ਕਚਹਿਰੀ ਚ ਤੇ ਇਹਦੇ ਸਾਹਮਣੇ ਵੀ ਕਹਿੰਦੇ ਰਜਤ ਦੰਡ ਰਜਤ ਕਹਿੰਦੇ ਨੇ ਚਾਂਦੀ ਨੂੰ ਚਾਂਦੀ ਦੀਆਂ ਦੋ ਚੋਭਾਂ ਲੈ ਕੇ ਚੋਭਦਾਰ ਟੁਰੇ ਜਾਂਦੇ ਆ ਵੀ ਦੀਵਾਨ ਜੀ ਆ ਰਹੇ ਨੇ ਤੇ ਅੱਗੇ ਅੱਗੇ ਚੋਭਦਾਰ ਇਹਦੇ ਨਾਲ ਨਾਲ ਚੱਲਦੇ ਜਾ ਰਹੇ ਹਨ।
ਸੰਗ ਸੁਪਟ ਗਮਨਤ ਪਗਨ ਚੌ ਦਿਸ਼ ਮੈਂ ਜਾਵੇ।
ਸਿਪਾਹੀ ਵੀ ਸੀ ਦੀਵਾਨ ਦੀ ਸਿਕਿਉਰਿਟੀ ਵਾਸਤੇ ਇਹਦੇ ਨਾਲ ਨਾਲ ਸੱਜੇ ਖੱਬੇ अगे पिछे चल के जा रहे हन।
कितक दास दौरत चले अगवा पिछवा,
पर नौकर चाकर ने चंदू दे दे अगे पिछे दौड़ दे जा रहे ने दे नाल नाल।
बोलत जात नकीब जो को सुजस सुनाई,
अगे अगे एक नकीब एदा सुजस कर दिया बोलदा जा रहा, लोका नू सावधान कर दिया जा रहा कि सावधान हो जाओ होशियार हो जाओ, दीवान चंदू दी सवारी आ रही है। एदा अगे अगे नकीब बोल दे जा रहे हन।
आगे चले टलैत कुछ खै खड़ग अर टाले,
अगे दे कुछ सूरमे जा रहे ने जिन्हां दे हत्थां च नंगियां तलवारां ने ते टालां फड़ियां होईयां, ऐन त्यार बर त्यार हो के एदे अगे अगे तुरदे जा रहे ने चंदू मलेच्छ दे।
ओ सन्मानत संग में कै बाक रसाले,
रस्ते च कई बंदे चंदू नू मिलदे ने, आके दा हथ पकड़ के चुमदे ने, इनू मथा टेकदे ने, एदा सन्मान करदे ने, ए बड़ी हैंकड़ च छाती चौड़ी करके फुलिया नहीं समाउंदा ते तुरिया जा रहा है।
मंगत जन गन बोलते सिवका पर चाला,
ए पालकी विच बैठा जा रहा है, बहुत सारे मंगते जाचक उहदा जस करदे जा रहे ने नाल नाल।
कर जामा पाले बहुत सिर पाग बिसाला,
चंदू ने जड़ा चोला पाया ना शरीर ते जामा वो बहुत वड्डा, कई ओदे पल्ले ने, बहुत खुला जा चोला इन्हें शरीर ते पाया, ते सिर ते वड्डी जी पग जेड़ी है वो बद्दी हुई है।
दौंदी शलेत सलाम को गमनत पुर माओ,
पालकी च बैठा है, पालकी सज्जे खब्बे खुली है, दोआ पास्यों लोग सलामा करदे ने, ए सब दियां सलामा प्रवान करदा बड़े हंकार नल जा रहा है।
पिक दीवान नर खरे होए सन्मान उमाऊ,
जेड़ा भी दीवान चंदू दी सवारी नू वेखदा रस्ते च बाजार विच ओ उठ के दे सन्मान वजो खलो जांदे हन।
सिंह पौर मैं बरियो जब पट गन पे ठांडे,
जदो लाहौर दे किले दे सिंह पौर कहीए जेड़ा मेन दरवाजा बाहरला हुंदा है, ओदे च जदो चंदू दी सवारी आई ते जेड़े अगे सिपाही बैठे सन ओ भी उठ के खलो गए।
उमरावन मैं पुन गयो जे तन कर गाडे,
तेरे पालकी जो लै के पैदल चल के गया, बहुत धनवान सी, पैसे दी कमी नहीं सी चंदू दे कोल, बादशाह दे भी पैसिया दा लेखा जोखा सारा एदे कोल ही हुंदा सी। तू चल के कचहरी विच पहुंचिया, जदो कचहरी च पहुंचया ते अगे बड़े बड़े उमराव अहलकार अफसर जेड़े बैठे सी दीवान चंदू दा सन्मान करदे हन।
जहांगीर बैठे ओ तख्त बो नमो करंता,
जहांगीर बादशाह तख्त दे उत्ते बैठा सी, ए सीस चुका के बार बार नमस्कार करदा होया चापलूसी करदा करदा अंदर आण वड़िया।
निज दरजे पर तब थेरे उत्साह तरंता,
दीवान दी कुर्सी वखरी हुंदी सी, जिन्ने भी अफसर हुंदे है बादशाहां दे कचहरियां च सब दे बैठण दी इक इक आपो अपना स्थान हुंदा, जिथे एदे बैठण दी जगह सी ए उथे जाके बैठ गया।
हजरत को अभिनंदने कर कर चतराई,
बड़ी चतराई ते चलाकी नाल बार बार सीस चुका चुका के बंदना कर करके बादशाह नू मिलदा। अपराधी जो है अपराधी बंदा दुना निवदा है,
कैत सुनावत मृदुल बच कीरत वरधाई,
बड़े कोमल कोमल बोल बोलदा चंदू, बादशाह दी कीरती करदा, बादशाह दी उस्तती दे बोल बोलदा है।
हस्त शाह हर खत हियो सब सभा सरायो,
जदों चंदू गल बात करदा ना सलाघा करदा, कहदा बादशाह सलामत अज तक कमाल कीती बई, बड़ी सोहनी पोशाक पाई है, अज तक सीस ते कलगी बड़ी सोहनी लगदी है, तुहाडे जगह बड़ी सोहनी है, सिर पेच तां अज कमाल दा बद्दा आउंदे ही पहला इदां सिफतां दे पुल बद्दे। जदों बादशाह ने सुनिया ते बादशाह हस पिया मुस्कुरा पिया, ते हस के बादशाह जहांगीर बोलिया,
चंदू दीवान पुरातनी रावर चित चायो,
ने चंदू दी सलाघा कीती बादशाह ने, लागे जेड़े सिपाही बैठे अफसर बैठे वो भी सलाघा करन लगे, ਕਹਿੰਦੇ ਜੀ ਦੀਵਾਨ ਚੰਦੂ ਬਹੁਤ ਪੁਰਾਣਾ ਦੀਵਾਨ ਹੈ ਬਾਦਸ਼ਾਹ ਸਲਾਮਤ ਦਾ, ਤੇ ਬਹੁਤ ਸਦ ਬੁੱਧੀ ਵਾਲਾ ਹੈ, ਇਹ ਹਰ ਵੇਲੇ ਹੀ ਤੁਹਾਡੇ ਮਨ ਤੁਹਾਡੇ ਚਿੱਤ ਨੂੰ ਚਾਹੁਣ ਵਾਲਾ ਹੈ, ਜਾਂ ਇਉਂ ਕਹਿ ਲਓ ਹਰ ਵੇਲੇ ਤੁਹਾਡਾ ਭਲਾ ਲੋੜਦਾ।
ਕਾਤ ਪਾਏ ਬੋਲਿਓ ਬੌਰ ਸੁਨ ਪਨੇ ਜਾਨਾ।
ਜਦੋਂ ਬਾਦਸ਼ਾਹ ਨੇ ਕਿਹਾ ਨਾ ਹਾਂ ਚੰਦੂ ਵਾਕਈ ਮੇਰਾ ਪੁਰਾਣਾ ਅਹਿਲਕਾਰ ਸੇਵਾਦਾਰ ਹੈ, ਮੇਰਾ ਭਲਾ ਲੋੜਦਾ, ਉਸੇ ਵੇਲੇ ਦਾ ਵੇਖ ਕੇ ਵੀ ਮੇਰੇ ਪੱਖ ਦੀ ਗੱਲ ਚੱਲਦੀ ਹੈ, ਚੰਦੂ ਨੇ ਉਸੇ ਵੇਲੇ ਬੋਲਣਾ ਸ਼ੁਰੂ ਕੀਤਾ ਤੇ ਬੋਲਿਆ, ਕਹਿੰਦਾ ਹੇ ਜਾਂ ਪਨਾ ਸੁਣੋ।
ਬਹੁ ਦਿਨ ਬੀਤੇ ਪ੍ਰਿਥੀਏ ਨਿਜ ਕਸ਼ਟ ਬਖਾਨਾ।
ਜਾਂ ਪਨਾ ਗੁਰੂ ਅਰਜਨ ਦੇਵ ਸਾਹਿਬ ਦਾ ਇੱਕ ਵੱਡਾ ਭਰਾ ਆ ਪ੍ਰਿਥੀ ਚੰਦ, ਅੱਗੇ ਪਹਿਲਾਂ ਵੀ ਤੁਹਾਨੂੰ ਮਿਲਿਆ ਸੀ ਦਿੱਲੀ ਆ ਕੇ, ਤੁਸਾਂ ਨੇ ਉਹਨੂੰ ਦੋ ਪਿੰਡ ਜਗੀਰ ਵਜੋਂ ਦਿੱਤੇ ਸਨ ਉਧਰ ਮਾਲਵੇ ਦੇ ਜੰਗਲ ਦੇ ਇਲਾਕੇ ਚ, ਤੇ ਉਹ ਬੜੇ ਸਮੇਂ ਦਾ ਤੁਹਾਨੂੰ ਮਿਲਣਾ ਚਾਹੁੰਦਾ, ਉਹ ਤੁਹਾਡੇ ਨਾਲ ਆ ਕੇ ਗੱਲਬਾਤ ਕਰਨਾ ਚਾਹੁੰਦਾ, ਬੜਾ ਕਸ਼ਟ ਵਿੱਚ ਹੈ, ਉਹ ਬਹੁਤ ਦੁਖੀ ਹੈ, ਤੁਹਾਡੇ ਕੋਲ ਆ ਕੇ ਫਰਿਆਦ ਕਰਨਾ ਚਾਹੁੰਦਾ ਹੈ।
ਕਹਿਓ ਆਪ ਲਵਪੁਰ ਚਲੇ ਤੈ ਝਗਰ ਨਿਬੇਰੇ।
ਉਦੋਂ ਤੁਸੀਂ ਇਹ ਗੱਲ ਉਹਨੂੰ ਕਹੀ ਵੀ ਸੀ ਦਿੱਲੀ ਜਦੋਂ ਆਇਆ ਸੀ ਤੁਹਾਡੇ ਕੋਲ ਕਿ ਮੈਂ ਜਦੋਂ ਲਾਹੌਰ ਆਵਾਂਗਾ ਤੇ ਲਾਹੌਰ ਆ ਕੇ ਮੈਂ ਤੇਰਾ ਝਗੜਾ ਨਿਬੇੜਾਂਗਾ। ਹੁਣ ਤੁਸੀਂ ਲਾਹੌਰ ਆ ਗਏ ਹੋ ਤੇ ਉਹਨੂੰ ਪਤਾ ਲੱਗਾ, ਉਹਨੇ ਸੁਨੇਹਾ ਭੇਜਿਆ ਮੇਰੇ ਕੋਲ, ਚਿੱਠੀ ਭੇਜੀ ਆ, ਉਹ ਤੁਹਾਨੂੰ ਇੱਥੇ ਲਾਹੌਰ ਸ਼ਹਿਰ ਚ ਆ ਕੇ ਮਿਲਣਾ ਚਾਹੁੰਦਾ ਹੈ।
ਰਿਓ ਪ੍ਰਤੀਕਤ ਛੁਦਤ ਜਿਮ ਭੋਜਨ ਦਿਸ਼ ਹੇਰੇ।
ਜਿਵੇਂ ਕੋਈ ਭੁੱਖਾ ਬੰਦਾ ਰੋਟੀ ਵੱਲ ਹੀ ਵੇਖੀ ਜਾਂਦਾ, ਇਸੇ ਤਰ੍ਹਾਂ ਉਹਦਾ ਵੇਖੀ ਜਾਂਦਾ ਸੀ ਵੀ ਬਾਦਸ਼ਾਹ ਸਲਾਮਤ ਕਦੋਂ ਲਾਹੌਰ ਆਵਣ ਤੇ ਮੈਂ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂ, ਪੁਕਾਰ ਕਰਾਂ।
ਅਬ ਆਵਨ ਕੋ ਚੈਤੇ ਤੁਮ ਪਾਏ ਰਜਾਈ।
ਇਹ ਜਾਂ ਪਨਾ ਹੁਣ ਤੁਹਾਡੀ ਆਗਿਆ ਮੰਗਦਾ ਤੇ ਉਹ ਤੁਹਾਡੇ ਕੋਲ ਆਉਣਾ ਚਾਹੁੰਦਾ, ਤੁਹਾਨੂੰ ਮਿਲਣਾ ਚਾਹੁੰਦਾ ਲਾਹੌਰ ਸ਼ਹਿਰ ਵਿੱਚ ਆ ਕੇ।
ਸੁਣੋ ਨਬੇਰੋ ਨਿਆਉ ਕੋ ਲਿਓ ਦੋਨ ਬੁਲਾਈ।
ਬਾਦਸ਼ਾਹ ਸਲਾਮਤ ਤੁਸੀਂ ਬਾਬੇ ਪ੍ਰਿਥੀ ਚੰਦ ਨੂੰ ਆਪਣੇ ਕੋਲ ਸੱਦ ਕੇ ਉਹਦੀ ਗੱਲ ਬਾਤ ਸੁਣੋ, ਉਹਨਾਂ ਦੇ ਭਰਾ ਗੁਰੂ ਅਰਜਨ ਦੇਵ ਸਾਹਿਬ ਨੂੰ ਵੀ ਸੱਦ ਲਓ, ਦੋਨਾਂ ਦਾ ਪੱਖ ਸੁਣੋ ਤੇ ਦੋਨਾਂ ਦਾ ਪੱਖ ਸੁਣ ਕੇ ਜੋ ਨਿਆਂ ਹੈ ਜੋ ਇਨਸਾਫ ਹੈ ਉਹ ਇਨਸਾਫ ਤੁਸੀਂ ਕਰ ਦਿਓ।
ਸ਼ਾਹਨ ਕੋ ਇਮਾਨ ਬੜ ਨਿਤ ਨਿਆਂ ਵਿਚਾਰੇ।
ਬਾਦਸ਼ਾਹ ਦਾ ਇਹ ਧਰਮ ਹੁੰਦਾ ਹੈ, ਬਾਦਸ਼ਾਹ ਦਾ ਇਮਾਨ ਕਹੀਏ ਧਰਮ, ਬਾਦਸ਼ਾਹ ਦਾ ਇਹ ਇਮਾਨ ਹੁੰਦਾ ਵੀ ਬਾਦਸ਼ਾਹ ਨੂੰ ਨਿਆਂ ਕਰਨਾ ਚਾਹੀਦਾ। ਬਾਦਸ਼ਾਹ ਉਹ ਹੈ ਕਿਉਂਕਿ ਰਾਜੇ ਚੁੱਲੀ ਨਿਆਓ ਕੀ, ਗੁਰਬਾਣੀ ਦਾ ਵੀ ਬਚਨ ਵੀ ਰਾਜਾ ਉਹ ਹੈ ਜਿਹੜਾ ਨਿਆਂ ਕਰੇ ਇਨਸਾਫ ਕਰੇ, ਬੇਇਨਸਾਫੀ ਕਰਨ ਵਾਲਾ ਰਾਜਾ ਰਾਜਾ ਥੋੜੀ, ਉਹ ਤਾਂ ਕਸਾਈ ਹੈ। ਕਹਿਣ ਲੱਗੇ ਤੂੰ ਰਾਜਾ ਹੈ ਤੇ ਰਾਜੇ ਦਾ ਧਰਮ ਹੁੰਦਾ ਇਨਸਾਫ ਕਰਨਾ, ਤੂੰ ਦੋਨਾਂ ਨੂੰ ਸੱਦ ਲੈ, ਬਾਬੇ ਪ੍ਰਿਥੀ ਚੰਦ ਨੂੰ ਵੀ ਗੁਰੂ ਅਰਜਨ ਸਾਹਿਬ ਨੂੰ ਵੀ, ਔਰ ਦੋਨਾਂ ਨੂੰ ਸੱਦ ਕੇ ਉਹਨਾਂ ਦਾ ਜਿਹੜਾ ਇਨਸਾਫ ਹੈ ਉਹ ਕਰ ਦੇ।
ਜਥਾ ਜੋਗ ਰੱਖ ਪ੍ਰਜਾ ਕੋ ਸਭ ਕੋ ਪ੍ਰਤ ਪਾਰੇ।
ਬਾਦਸ਼ਾਹ ਦਾ ਇਹ ਧਰਮ ਹੁੰਦਾ ਵੀ ਉਹ ਜਥਾ ਯੋਗ ਸਾਰੀ ਪ੍ਰਜਾ ਦਾ ਭਲਾ ਕਰਦਾ ਔਰ ਪ੍ਰਜਾ ਨੂੰ ਪਾਲਦਾ ਤੇ ਉਹਨਾਂ ਦਾ ਇਨਸਾਫ ਕਰਦਾ ਹੈ।
ਸਭ ਕਾਜਨ ਤੇ ਇਹੋ ਵੱਡੋ ਨਿਤ ਝਗਰ ਚੁਕਾਵੇ।
ਬਾਦਸ਼ਾਹ ਸਲਾਮਤ ਦੁਨੀਆਂ ਦੇ ਸਾਰੇ ਕੰਮਾਂ ਵਿੱਚੋਂ ਸਭ ਤੋਂ ਭਲਾ ਕੰਮ ਇਹ ਹੈ ਵੀ ਜੇ ਕਿਸੇ ਦਾ ਝਗੜਾ ਮੁਕਾ ਦਿਓ, ਇਹਦੇ ਵਰਗਾ ਦੁਨੀਆਂ ਚ ਪੁੰਨ ਕਰਮ ਥੋੜੀ ਹੈ ਵੀ ਜੇ ਮੰਨ ਲਓ ਦੋ ਧਿਰਾਂ ਝਗੜਦੀਆਂ ਨੇ ਤੇ ਉਹਨਾਂ ਦਾ ਝਗੜਾ ਨਿਬੇੜ ਦੇਣਾ, ਇਹਦੇ ਵਰਗਾ ਦੁਨੀਆਂ ਚ ਕੋਈ ਵੱਡਾ ਕੰਮ ਨਹੀਂ ਹੈ। ਬਾਦਸ਼ਾਹ ਇਹ ਤਾਂ ਬੜੇ ਪਰਉਪਕਾਰ ਦਾ ਕਾਰਜ ਹੈ ਜੇ ਤੂੰ ਕਰ ਦੇਵੇ।
ਤੁਮ ਸਮਾਨ ਕੋ ਨੈ ਪਇਓ ਸੁਖ ਪ੍ਰਜਾ ਬਸਾਵੇ।
ਬਾਦਸ਼ਾਹ ਤੇਰੇ ਤੋਂ ਪਹਿਲਾਂ ਵੀ ਬੜੇ ਬਾਦਸ਼ਾਹ ਹੋਏ ਨੇ ਤੇ ਅੱਗੇ ਵੀ ਹੋਣਗੇ, ਪਰ ਤੇਰੇ ਵਰਗਾ ਨੀ ਕੋਈ ਬਾਦਸ਼ਾਹ ਹੋਇਆ ਹੋਣਾ ਜਿਹੜਾ ਆਪਣੀ ਪ੍ਰਜਾ ਦਾ ਸੁਖ ਲੋੜਦਾ, ਤੇ ਤੂੰ ਤਾਂ ਆਪਣੀ ਪ੍ਰਜਾ ਦਾ ਕਦੇ ਵਾਲ ਨੀ ਵਿੰਗਾ ਹੋਣ ਦਿੱਤਾ, ਤੂੰ ਆਪਣੀ ਪ੍ਰਜਾ ਨੂੰ ਸੁਖ ਨਾਲ ਵਸਣ ਦਿੱਤਾ ਤੇ ਸਦਾ ਹੀ ਉਹਨਾਂ ਦੇ ਲਈ ਸੁਖ ਮੰਗਿਆ ਹੈ।
ਰਾਓ ਰੰਗ ਵਿੱਚ ਨਿਆਉ ਕੇ ਤੁਮ ਲਖੇ ਸਮਾਨਾ।
ਚਾਹੇ ਕੋਈ ਰਾਜਾ ਆ ਜੇ ਚਾਹੇ ਕੋਈ ਭਿਖਾਰੀ ਆ ਜੇ, ਜਦੋਂ ਗੱਲ ਇਨਸਾਫ ਦੀ ਹੁੰਦੀ ਹੈ ਉਦੋਂ ਫਿਰ ਬਾਦਸ਼ਾਹ ਸਲਾਮਤ ਤੁਸੀਂ ਇਹ ਨੀ ਵੇਖਦੇ ਵੀ ਇਹ ਰਾਜਾ ਹੈ ਤੇ ਇਹ ਰੰਕ ਹੈ ਮੈਂ ਕੋਈ ਫਰਕ ਰੱਖ ਲਾ, ਉਦੋਂ ਤੁਸੀਂ ਬਰਾਬਰ ਇਨਸਾਫ ਕਰਦੇ ਹੋ, ਤੁਹਾਡੇ ਇਨਸਾਫ ਦੀ ਤੱਕੜੀ ਬਰਾਬਰ ਤੁਲਦੀ ਹੈ, ਭਾਵੇਂ ਕੋਈ ਰਾਜਾ ਹੋਵੇ ਤੇ ਭਾਵੇਂ ਕੋਈ ਰੰਕ ਹੋਵੇ।
ਪ੍ਰਿਥਕ ਕਰਿਓ ਪੈ ਪਾਨ ਕੋ ਕੋ ਰਾਖਿਓ ਨਛਾਨਾ।
ਅੱਜ ਤਾਈਂ ਜਿੰਨੇ ਤੁਸੀਂ ਫੈਸਲੇ ਕੀਤੇ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ। ਚੰਦੂ ਬੜੀਆਂ ਵਡਿਆਈਆਂ ਪੁਲ ਬੰਨੀ ਜਾਂਦਾ ਸਿਫਤਾਂ ਦੇ, ਹਾਲਾਂਕਿ ਬਾਦਸ਼ਾਹ ਰੱਜ ਕੇ ਨੀਚ ਵਿਅਕਤੀ ਸੀ ਜਹਾਂਗੀਰ, ਤੇ ਚੰਦੂ ਵੀ ਨੀਚ ਆ ਤੇ ਨੀਚ ਨੀਚ ਦੀ ਉਪਮਾ ਕਰ ਰਿਹਾ। ਕਹਿੰਦਾ ਜੀ ਅੱਜ ਤਾਈਂ ਜਿੰਨੇ ਤੁਸੀਂ ਇਨਸਾਫ ਕੀਤੇ ਨੇ, ਜਿੰਨੇ ਨਿਆਓ ਕੀਤੇ ਨੇ, ਉਹ ਸਾਰੇ ਨਿਆਓ ਅੱਜ ਤਾਈਂ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ।
ਸ਼ਮਸ ਮਨਿੰਦ ਪ੍ਰਕਾਸ਼ ਨਿਓ ਤੁਮ ਅਨਿਆਏ ਨਸਾਏ।
ਜਿਵੇਂ ਸੂਰਜ ਚੜਦਾ ਤੇ ਹਨੇਰਾ ਦੂਰ ਹੁੰਦਾ ਨਾ, ਏਦਾਂ ਜਿਹੜਾ ਤੁਹਾਡਾ ਇਨਸਾਫ ਹੈ ਉਹ ਸੂਰਜ ਵਾਂਗੂ ਹੈ। ਸੂਰਜ ਦੇ ਉਸ ਨਿਆ ਦੇ ਸਾਹਮਣੇ ਅਨਿਆ ਰੂਪੀ ਜਿਹੜਾ ਹਨੇਰਾ ਹੈ ਉਹ ਨੇੜੇ ਨਹੀਂ ਆਉਂਦਾ। ਯਾਨੀ ਕਿ ਤੁਸੀਂ ਕਿਸੇ ਨਾਲ ਅਨਿਆਏ ਨਹੀਂ ਕਰਦੇ, ਨਿਆਏ ਨਿਆਏ ਕਰਦੇ ਹੋ।
ਚੋਰ ਜਾਰ ਬਟ ਪਾਰ ਠੱਗ ਤਮ ਚਰ ਸੁਛ ਪਾਏ।
ਤੁਹਾਡੇ ਪ੍ਰਤਾਪ ਦੇ ਸਾਹਮਣੇ ਚੋਰ ਯਾਰ, ਜਿਵੇਂ ਰਾਤ ਦੇ ਹਨੇਰੇ ਵਿੱਚ ਇਹ ਸਾਰੇ ਚੜ੍ਹਦੇ ਆ ਪਰ ਸੂਰਜ ਦੇ ਚਾਨਣੇ ਵਿੱਚ ਨਹੀਂ ਦਿਸਦੇ, ਏਦਾਂ ਤੁਹਾਡੇ ਪ੍ਰਤਾਪ ਦੇ ਸਾਹਮਣੇ ਚੋਰ ਯਾਰ ਰਾਹ ਮਾਰ ਇਹ ਸਾਰੇ ਕਿਤੇ ਨਜ਼ਰ ਨਹੀਂ ਆਉਂਦੇ, ਇਹ ਪਾਲਿਆ ਨਹੀਂ ਲੱਭਦੇ।
ਸੁਨ ਚੰਦੂ ਤੇ ਸ਼ਾਹ ਕਹਿ ਗੁਰ ਟਿਗ ਨਾ ਪਠਾਓ।
ਜਦੋਂ ਇਹਨੇ ਕਿਹਾ ਨਾ ਵੀ ਗੁਰੂ ਜੀ ਨੂੰ ਵੀ ਸੱਦ ਲਓ, ਪ੍ਰਿਥੀ ਚੰਦ ਵੀ ਆਉਣਾ ਚਾਹੁੰਦਾ, ਤੇ ਸੁਣ ਕੇ ਬਾਦਸ਼ਾਹ ਅੱਗੋਂ ਬੋਲਿਆ, ਕਹਿੰਦਾ ਚੰਦੂ ਗੱਲ ਏਦਾਂ ਵੀ ਮੈਂ ਪਹਿਲਾਂ ਗੁਰੂ ਜੀ ਨੂੰ ਨਹੀਂ ਬੁਲਾਉਣਾ, ਗੁਰੂ ਅਰਜਨ ਦੇਵ ਸਾਹਿਬ ਨੂੰ ਪਹਿਲਾਂ ਮੈਂ ਆਪਣੇ ਕੋਲ ਨਹੀਂ ਬੁਲਾਉਣਾ।
ਕਰੇ ਪੁਕਾਰ ਜੋ ਪ੍ਰਿਥੀ ਆ ਨਿਜ ਨਿਕਟ ਬੁਲਾਓ।
ਪਹਿਲਾਂ ਪ੍ਰਿਥੀ ਚੰਦ ਨੂੰ ਸੱਦੋ ਆਪਣੇ ਕੋਲ, ਉਹਦੀ ਪੁਕਾਰ ਸੁਣਦੇ ਆ ਵੀ ਉਹ ਕੀ ਕਹਿੰਦਾ। ਪਹਿਲਾਂ ਉਹਦੀ ਗੱਲਬਾਤ ਤੋਂ ਅੰਦਾਜ਼ਾ ਲੱਗ ਜਾਣਾ ਵੀ ਉਹ ਸੱਚਾ ਹੈ ਕਿ ਝੂਠਾ। ਪਹਿਲਾਂ ਉਹਨੂੰ ਸੱਦੋ, ਉਹਨੂੰ ਬੁਲਾਓ ਤੇ ਉਹਦੀ ਪੁਕਾਰ ਸੁਣੋ ਉਹ ਕੀ ਕਹਿ ਰਿਹਾ।
ਪ੍ਰਥਮ ਸੁਨੇ ਨਿਰਣੈ ਕਰੇ ਕਿਮ ਕਰੇ ਪੁਕਾਰੂ।
ਪਹਿਲਾਂ ਪ੍ਰਿਥੀ ਚੰਦ ਨੂੰ ਸੱਦ ਕੇ ਨਿਰਣਾ ਕਰਾਂਗੇ ਵੀ ਉਹ ਪੁਕਾਰ ਕਿਉਂ ਕਰਨ ਆਇਆ, ਕਿਉਂ ਫਰਿਆਦ ਕਰ ਰਿਹਾ, ਉਹਦੀ ਕੀ ਤਕਲੀਫ ਹੈ, ਉਹਨੂੰ ਕੀ ਦੁੱਖ ਹੈ।
ਬੋਰ ਉਗਾ ਹਕਾਰ ਕਰ ਇਨ ਸਿੱਖ ਜੇ ਉਦਾਰੂ।
ਫਿਰ ਮੈਂ ਗਵਾਹ ਸੱਦਾਂਗਾ, ਗੁਰੂ ਜੀ ਨੂੰ ਫਿਰ ਵੀ ਨਹੀਂ ਬੁਲਾਉਣਾ। ਪਹਿਲਾਂ ਗਵਾਹ ਸੱਦਾਂਗਾ ਜਿਹੜੇ ਸਿੱਖ ਨੇ ਗੁਰੂ ਅਰਜਨ ਦੇਵ ਸਾਹਿਬ ਦੇ, ਉਹਨਾਂ ਨੂੰ ਸੱਦ ਕੇ ਪਹਿਲਾਂ ਉਹਨਾਂ ਨੂੰ ਪੁੱਛਾਂਗਾ ਵੀ ਉਹ ਕੀ ਪੱਖ ਪੇਸ਼ ਕਰਦੇ ਆ, ਉਹ ਕੀ ਗੱਲ ਕਰਦੇ ਨੇ, ਕੀ ਗਵਾਹੀ ਭਰਦੇ ਨੇ ਕਿ ਉਹ ਪ੍ਰਿਥੀ ਚੰਦ ਦੇ ਹੱਕ ਚ ਭੁਗਤਦੇ ਨੇ ਜਾਂ ਗੁਰੂ ਅਰਜਨ ਦੇਵ ਸਾਹਿਬ ਦੇ ਹੱਕ ਚ ਭੁਗਤਦੇ ਹਨ।
ਸ਼੍ਰੀ ਗੁਰ ਬੋਰ ਬੁਲਾਏ ਜਬ ਉਚਿਤ ਨਿਹਾਰੇ।
ਜੇ ਉਹ ਗਵਾਹ ਵੀ ਬਾਬੇ ਪ੍ਰਿਥੀ ਚੰਦ ਦੇ ਹੱਕ ਚ ਭੁਗਤ ਕੇ ਗੁਰੂ ਅਰਜਨ ਦੇਵ ਸਾਹਿਬ ਦੇ ਖਿਲਾਫ ਭੁਗਤੇ, ਫਿਰ ਮੈਂ ਨਿਰਣਾ ਕਰਾਂਗਾ, ਫਿਰ ਹੋ ਸਕਦਾ ਫਿਰ ਆਪਾਂ ਗੁਰੂ ਅਰਜਨ ਦੇਵ ਸਾਹਿਬ ਨੂੰ ਸੱਦਾਂਗੇ, ਬੁਲਾਵਾਂਗੇ, ਫਿਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਨਿਰਣਾ ਕਰਾਂਗੇ।
ਜਥਾ ਜੋਗ ਕਰਵਾਏ ਨੈ ਪੱਖ ਸੰਭਾਰੇ।
ਮੈਂ ਪੱਖਵਾਦ ਨਹੀਂ ਕਰਾਂਗਾ, ਮੈਂ ਜਥਾ ਯੋਗ ਸਾਰੀ ਗੱਲ ਦਾ ਨਿਰਣਾ ਕਰਾਂਗਾ, ਦੋਨਾਂ ਧਿਰਾਂ ਦੀਆਂ ਗੱਲਾਂ ਸੁਣਾਂਗਾ।
ਹੱਥ ਜੋੜ ਕੇ ਭਲਾ ਜੀ ਉੱਠ ਸ਼ਾਗੇ ਹੋਏ।
ਚੰਦੂ ਹੱਥ ਜੋੜ ਕੇ ਕਹਿੰਦਾ ਬਾਦਸ਼ਾਹ ਭਲਾ ਹੈ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈ। ਇਹ ਕਹਿ ਕੇ ਚੰਦੂ ਉੱਥੋਂ ਉੱਠ ਕੇ ਚਲਾ ਗਿਆ।
ਭਾਈ ਬਰਖਾਸਤ ਸਭ ਸਭਾ ਮੁੱਦ ਚੰਦੂ ਪਇਓ ਹੈ।
ਹੋਰ ਜਿਹੜੇ ਕੋਈ ਸਭਾ ਦੇ ਕੰਮ ਕਾਰ ਸੀ ਹੋ ਕੇ ਨਿਬੜ ਗਏ, ਸਭਾ ਬਰਖਾਸਤ ਹੋ ਗਈ। ਚੰਦੂ ਬੜਾ ਖੁਸ਼ ਹੋਇਆ ਵੀ ਚਲੋ ਕੋਈ ਗੱਲ ਤਾਂ ਬਣੀ ਆ ਨਾ, ਕੋਈ ਤਰੀਕਾ ਤਾਂ ਬਣਿਆ ਇਸ ਗੱਲਬਾਤ ਨੂੰ ਚਲਾਉਣ ਦਾ।
ਸਦਨ ਆਏ ਤਿਸ ਚਾਰ ਕੋ ਸਭ ਕੇ ਉਪਰ ਸੰਗਾ।
ਇਹ ਘਰ ਆਇਆ, ਘਰ ਆ ਕੇ ਬਾਬੇ ਪ੍ਰਿਥੀ ਚੰਦ ਦਾ ਜਿਹੜਾ ਅਹਿਲਕਾਰ ਆਇਆ ਸੀ ਉਹਨੂੰ ਇਹਨੇ ਸਾਰੀ ਗੱਲਬਾਤ ਦੱਸੀ ਕਿ ਮੈਂ ਗੱਲਬਾਤ ਕਰ ਆਇਆ ਬਾਦਸ਼ਾਹ ਨਾਲ, ਤੂੰ ਜਾ ਕੇ ਬਾਬੇ ਪ੍ਰਿਥੀ ਚੰਦ ਨੂੰ ਕਹਿ ਦੇ।
ਆਨੋ ਪ੍ਰਿਥੀ ਆ ਜਾਏ ਕਰ ਚੱਲ ਤੂਰਨ ਸੰਗਾ।
ਬਿਨਾਂ ਦੇਰੀ ਤੋਂ ਜਿਵੇਂ ਬੰਦੂਕ ਚੋਂ ਗੋਲੀ ਨਿਕਲਦੀ ਆ ਏਦਾਂ ਦੌੜਿਆ ਆਵੇ ਪ੍ਰਿਥੀ ਚੰਦ, ਛੇਤੀ ਨਾਲ ਚੱਲ ਕੇ ਆ ਜਾਵੇ ਕਿਉਂਕਿ ਹੁਣ ਗੱਲ ਬਣ ਜਾਣੀ ਹੈ।
ਸੁਨ ਕੋਠੇ ਕੋ ਨਰ ਗਏ ਨੇ ਬਿਲਮ ਲਗਾਈ।
ਉਹ ਜਿਹੜਾ ਨੌਕਰ ਸੀ ਵਾਪਸ ਗਿਆ ਕੋਠੇ ਪਿੰਡ ਜਿੱਥੇ ਬਾਬਾ ਪ੍ਰਿਥੀ ਚੰਦ ਸੀ, ਬਿਨਾਂ ਦੇਰੀ ਤੋਂ ਪਹੁੰਚ ਗਿਆ।
ਬੈਠੇ ਕਰਤ ਪ੍ਰਤੀਕ ਨਾ ਮਿਲ ਸਕਲ ਸੁਨਾਈ।
ਅੱਗੇ ਬਾਬਾ ਪ੍ਰਿਥੀ ਚੰਦ ਬੈਠਾ ਉਡੀਕਦਾ ਸੀ ਵੀ ਬੰਦਾ ਵਾਪਸ ਆਵੇਗਾ ਸੁਨੇਹਾ ਲੈ ਕੇ, ਉਹ ਆ ਗਿਆ। ਇੰਨੇ ਨੂੰ ਉਹਨੇ ਆ ਕੇ ਸਾਰੀ ਗੱਲਬਾਤ ਬਾਬੇ ਪ੍ਰਿਥੀ ਚੰਦ ਨੂੰ ਦੱਸੀ।
ਸਿਮਰਿਓ ਹਜ਼ਰਤ ਨੇ ਚਲੋ ਨੇ ਗਹਿਰ ਲਗੀ ਜੇ।
ਕਹਿ ਕਹਿਣ ਲੱਗਾ ਜੀ ਬਾਦਸ਼ਾਹ ਸਲਾਮਤ ਨੇ ਤੁਹਾਨੂੰ ਯਾਦ ਕੀਤਾ ਬਾਬਾ ਜੀ ਤੇ ਤੁਸੀਂ ਹੁਣ ਦੇਰੀ ਨਾ ਲਾਓ ਜਿੰਨਾ ਛੇਤੀ ਹੋ ਸਕੇ ਲਾਹੌਰ ਚੱਲਣ ਦੀ ਤਿਆਰੀ ਕਰੋ।
ਹਰਖਤ ਚੰਦੂ ਨੇ ਪਠਿਓ ਮਗ ਮੈਂ ਪਗ ਦੀਜੇ।
ਮੈਨੂੰ ਚੰਦੂ ਨੇ ਬੜੇ ਖੁਸ਼ੀ ਮਿਜਾਜ ਨਾਲ ਭੇਜਿਆ, ਬੜਾ ਖੁਸ਼ ਸੀ ਚੰਦੂ। ਉਹ ਕਹਿੰਦਾ ਬਸ ਹੁਣ ਆਪਣਾ ਕੰਮ ਹੋ ਜਾਣਾ ਤੇ ਹੁਣ ਛੇਤੀ ਨਾਲ ਤੁਸੀਂ ਰਸਤੇ ਤੇ ਆਪਣੇ ਪੈਰ ਧਰੋ ਤੇ ਚੱਲ ਪਾਓ।
ਸੁਣ ਤੋ ਹੌਸਲਾ ਉਰ ਵਧਿਓ ਤਿਆਰੀ ਕਰਵਾਈ।
ਬਾਬੇ ਪ੍ਰਿਥੀ ਚੰਦ ਦਾ ਸੁਣ ਕੇ ਹੌਸਲਾ ਵਧ ਗਿਆ, ਇਹਨੇ ਸਾਰੀ ਤਿਆਰੀ ਕਰਵਾ ਲਈ ਚੱਲਣ ਦੀ।
ਮਿਹਰਵਾਨ ਸੁੱਤ ਕੇ ਸਹਿਤ ਕਰਮੋ ਟਿਗ ਆਈ।
ਜਦੋਂ ਇਹਨੇ ਤਿਆਰੀ ਕੀਤੀ ਚੱਲਣ ਦੀ ਤੇ ਇਹਨੇ ਨੂੰ ਕਰਮੋ ਰਾਣੀ ਜੋ ਬਾਬੇ ਪ੍ਰਿਥੀ ਚੰਦ ਦੀ ਘਰ ਵਾਲੀ ਸੀ, ਫਿਰ ਬਾਬੇ ਪ੍ਰਿਥੀ ਚੰਦ ਦਾ ਪੁੱਤਰ ਮਿਹਰਵਾਨ, ਇਹ ਦੋਵੇਂ ਮਾਂ ਪੁੱਤਰ ਬਾਬੇ ਪ੍ਰਿਥੀ ਚੰਦ ਕੋਲ ਆਏ।
ਤੁਮ ਪ੍ਰਬੀਨ ਸਭ ਮਤ ਵਿਖੇ ਕਿਆ ਕਉ ਬਨਾਈ।
ਕਰਮੋ ਬੋਲੀ ਆ ਕੇ ਕਹਿਣ ਲੱਗੀ ਪਤੀ ਦੇਵ ਜੀ, ਬਾਬਾ ਜੀ ਤੁਸੀਂ ਬੜੇ ਸਿਆਣੇ ਹੋ, ਸੂਝਵਾਨ ਹੋ, ਮੇਰਾ ਕਹਿਣਾ ਨਹੀਂ ਬਣਦਾ ਵੀ ਮੈਂ ਹੁਣ ਤੁਹਾਨੂੰ ਕੀ ਕਵਾਂ ਤੇ ਕੀ ਰੋਕਾਂ।
ਕਰੋ ਬਾਤ ਸ਼ੁਭ ਰੀਤ ਕੀ ਹੋਏ ਸਹਿਜ ਸੁਭਾਈ।
ਤੁਸੀਂ ਸ਼ੁਭ ਰੀਤ ਦੀ ਗੱਲ ਕਰਦੇ ਹੋ, ਸਹਿਜ ਸੁਭਾਵਕ ਹਾਲ ਮੇਰੇ ਸਿਆਣੀ ਗੱਲ ਹੀ ਸੋਚਦੇ ਵਿਚਾਰਦੇ ਹੋ।
ਨੈ ਉਲਟੀ ਕਿਮ ਗਰ ਪਰੇ ਪਤ ਰਹੇ ਨ ਜੈਸੇ।
ਮੇਰਾ ਮਨ ਹੁਣ ਡਰੀ ਜਾਂਦਾ ਹੈ ਕਿ ਤੁਸੀਂ ਬਾਦਸ਼ਾਹ ਕੋਲ ਚੱਲੇ ਹੋ, ਕਿਤੇ ਬਣੀ ਬਣਾਈ ਗੱਲ ਉਲਟੀ ਨਾ ਪੈ ਜੇ ਤੁਹਾਡੇ ਗੱਲ। ਹਾਲੇ ਤਾਂ ਆਪਾਂ ਵਧੀਆ ਗੁਜ਼ਾਰਾ ਕਰਦੇ ਆ, ਦੋ ਪਿੰਡ ਦਿੱਤੇ ਨੇ ਬਾਦਸ਼ਾਹ ਨੇ, ਜਗੀਰ ਮਿਲੀ ਹੋਈ ਹੈ, ਤੇ ਕਿਤੇ ਐਸਾ ਨਾ ਹੋਵੇ ਕਿ ਬਣਿਆ ਬਣਾਇਆ ਕੰਮ ਵਿਗੜ ਜਾਏ ਤੇ ਗੱਲ ਸਿੱਧੀ ਕਰਨ ਦੀ ਬਜਾਏ ਤੁਹਾਡੇ ਗੱਲ ਉਲਟੀ ਪੈ ਜਾਏ।
ਚਲੇ ਜੀਵ ਕਾ ਬਹੁਤੇ ਅਬ ਨਹੀਂ ਤਾਂ ਆਛੇ ਐਸੇ।
ਵਧੀਆ ਰੋਟੀ ਖਾ ਰਹੇ ਆ ਆਪਾਂ, ਘਰ ਵਿਚ ਸੁਖੀ ਆ, ਵਧੀਆ ਜੀਵਕਾ ਚੱਲਦੀ ਹੈ, ਹੁਣ ਕਿਉਂ ਤੁਸੀਂ ਭੱਜ ਨੱਠ ਕਰਦੇ ਹੋ, ਕਿਉਂ ਜਾ ਕੇ ਸਰਕਾਰੇ ਦਰਬਾਰੇ ਆਪਣੀ ਬੇਇੱਜ਼ਤੀ ਕਰਾਉਂਦੇ ਹੋ, ਆਪਣੀ ਖਿੱਲੀ ਉਡਾਉਂਦੇ ਹੋ।
ਬਾਹਾਂ ਪਰੇ ਤੁਰ ਕਾਨ ਸੋ ਕਰੇ ਨਾ ਸਨਮਾਨਾ।
ਉੱਥੇ ਤੁਰਕਾਂ ਨਾਲ ਤੁਹਾਡਾ ਵਾਹ ਪੈਣਾ, ਉਹਨਾਂ ਨੇ ਤੁਹਾਡਾ ਸਨਮਾਨ ਥੋੜੀ ਕਰਨਾ। ਉੱਥੇ ਖਬਰੇ ਤੁਸੀਂ ਕਿਹਦੀਆਂ ਕਿਹਦੀਆਂ ਜਾ ਕੇ ਜੀ ਜੜੀਆਂ ਕੱਢੋਗੇ। ਅੱਗੇ ਵੀ ਗਏ ਸੀ ਦਿੱਲੀ, ਤੁਸੀਂ ਵੇਖਿਆ ਹੀ ਆ ਕੀ ਹਾਲ ਹੋਇਆ ਸੀ ਤੁਹਾਡਾ, ਤੇ ਹੁਣ ਕਿਉਂ ਤੁਸੀਂ ਜਾ ਕੇ ਏਦਾਂ ਕਰਨਾ ਚਾਹੁੰਦੇ ਹੋ।
ਹਾਂਸੀ ਕਰੇ ਸ਼ਰੀਕ ਗਨ ਜੇ ਹੋਏ ਕੁਛ ਆਨਾ।
ਜਦੋਂ ਉੱਥੇ ਤੁਹਾਡੀ ਹਾਨੀ ਹੋਈ, ਤੁਹਾਡਾ ਅਨਾਦਰ ਨਿਰਾਦਰ ਹੋਇਆ, ਇਹ ਤਾਂ ਗੱਲ ਫੈਲੇਗੀ, ਤੇ ਜਿਹੜੇ ਸ਼ਰੀਕ ਨੇ ਤੁਹਾਡੇ ਉਹ ਤੁਹਾਡੇ ਤੇ ਹੱਸਣਗੇ, ਉਹ ਤੁਹਾਡਾ ਮਖੌਲ ਉਡਾਉਣਗੇ ਵੀ ਪ੍ਰਿਥੀ ਚੰਦ ਚੰਗਾ ਪੁਕਾਰ ਕਰਨ ਗਿਆ ਸੀ, ਸਗੋਂ ਬੇਇੱਜ਼ਤੀ ਕਰਾ ਕੇ ਆਇਆ।
ਮੋਏ ਨਾ ਆਛੋ ਅਬ ਲਗੇ ਕਿਤ ਜਾਨ ਤੁਮਾਰਾ।
ਪਹਿਲਾਂ ਤਾਂ ਮੈਂ ਵੀ ਚਾਹੁੰਦੀ ਸੀ ਵੀ ਚਲੋ ਤੁਸੀਂ ਜਾਓ, ਪਰ ਹੁਣ ਨਹੀਂ ਮੈਨੂੰ ਚੰਗਾ ਲੱਗਦਾ ਤੁਹਾਡਾ ਕਿਤੇ ਜਾਣਾ, ਹੁਣ ਤੁਸੀਂ ਇੱਥੇ ਬੈਠੇ ਰੱਬ ਰੱਬ ਕਰੋ, ਵਧੀਆ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਚੱਲ ਰਿਹਾ।
ਗੁਰੂ ਪਦਾਰਥ ਬਹੁ ਦਏ ਪਲ ਚਲੇ ਗੁਜ਼ਾਰਾ।
ਗੁਰੂ ਨੇ ਬਥੇਰੇ ਪਦਾਰਥ ਦਿੱਤੇ ਨੇ, ਵਧੀਆ ਗੁਜ਼ਾਰਾ ਪਿਆ ਚੱਲਦਾ, ਚੰਗੀ ਰੋਟੀ ਖਾਂਦੇ ਆ, ਚੰਗਾ ਪਾਨੇ ਹਾਂ।
ਸੁਣ ਪ੍ਰੀਤੀਏ ਧੀਰਜ ਦਈ ਕਿਮ ਬੋਲਤ ਬੈਨਾ।
ਸੁਣ ਕੇ ਪ੍ਰਿਥੀ ਚੰਦ ਨੇ ਧੀਰਜ ਦਿੱਤਾ, ਕਰਮੋ ਤੈਨੂੰ ਕੀ ਹੋ ਗਿਆ ਅੱਜ, ਅੱਗੇ ਤੇ ਤੂੰ ਆਪ ਉਤਸ਼ਾਹ ਕਰਕੇ ਮੈਨੂੰ ਟੋਰਦੀ ਹੈ, ਤੂੰ ਹੌਸਲਾ ਕਰ, ਧੀਰਜ ਰੱਖ, ਕੁਝ ਨਹੀਂ ਹੁੰਦਾ।
ਲੇਨ ਸਮੋ ਗਾਦੀ ਅਬੇ ਕਿਮ ਬੈਠਵ ਐਨਾ।
ਹੁਣ ਤਾਂ ਸਮਾਂ ਆਇਆ ਗੱਦੀ ਲੈਣ ਦਾ ਤੇ ਹੁਣ ਮੈਂ ਘਰ ਬਹਿ ਜਾ, ਬਾਦਸ਼ਾਹ ਲਾਹੌਰ ਆਇਆ, ਮੈਂ ਤਾਂ ਲੰਮੇ ਸਮੇਂ ਤੋਂ ਉਡੀਕਦਾ ਸੀ ਵੀ ਕਦੋਂ ਆਵੇ, ਤੇ ਹੁਣ ਗੱਦੀ ਲੈਣ ਦਾ ਸਮਾਂ ਆਇਆ ਤੇ ਮੈਂ ਘਰੇ ਕਿਵੇਂ ਬਹਿ ਜਾਵਾਂ।
ਜੀਤ ਰਹੇ ਰਿਪ ਕੋ ਹਤੇ ਪੁਨ ਮਿਲੇ ਆਈ।
ਕਹਿੰਦਾ ਜੇ ਮੈਂ ਜਿਉਂਦਾ ਰਿਹਾ ਤੇ ਦੁਸ਼ਮਣ ਨੂੰ ਮਾਰ ਕੇ ਮਿਲਾਂਗਾ ਤੈਨੂੰ ਵਾਪਸ ਆ ਕੇ,
ਨਹੀਂ ਤਾਂ ਬੈਠੋ ਦਰ ਸ਼ਾਹ ਕੇ ਲਿਓ ਕਿਵੇਂ ਰਜਾਈ।
ਤੇ ਜੇ ਮੈਂ ਆਪਣੇ ਦੁਸ਼ਮਣ ਨੂੰ ਨਾ ਮਾਰ ਸਕਿਆ ਤੇ ਉਦੋਂ ਤੱਕ ਮੈਂ ਵਾਪਸ ਨਹੀਂ ਆਉਣਾ ਜਦੋਂ ਤੱਕ ਬਾਦਸ਼ਾਹ ਮੇਰੇ ਕੰਮ ਕਰ ਨਹੀਂ ਦਿੰਦਾ, ਮੈਂ ਬਾਦਸ਼ਾਹ ਦੇ ਦਰਾਂ ਮੂਹਰੇ ਬੈਠਾ ਰਵਾਂਗਾ ਔਰ ਬਾਦਸ਼ਾਹ ਨੂੰ ਪ੍ਰਸੰਨ ਕਰ ਲਵਾਂਗਾ।
ਮਿਹਰਵਾਨ ਮਮ ਪੁੱਤਰ ਸੁਖ ਬਹੁ ਬਿਦ ਕੋ ਪਾਵੇ।
ਮੇਰੀ ਜ਼ਿੰਦਗੀ ਤੇ ਲੰਘ ਗਈ ਔਖੇ ਸੌਖੇ, ਪਰ ਮੈਂ ਆਪਣੇ ਪੁੱਤ ਵਾਸਤੇ ਸੁਖ ਲੱਭਦਾ, ਮੇਰਾ ਪੁੱਤ ਹੋਣੇ ਸਾਰੇ ਸੁਖ ਮਾਣੇਗਾ ਗੁਰਤਾ ਗੱਦੀ ਦੇ।
ਮੋਹੇ ਆਰ ਬਲ ਬਿਤ ਗਈ ਦਿਨ ਅਲਪ ਰਹਾਵੇ।
ਮੇਰੀ ਤਾਂ ਹੁਣ ਲੰਘ ਗਈ ਜ਼ਿੰਦਗੀ ਜਿਹੋ ਜੀ ਸੀਗੀ। ਮੈਂ ਹੁਣ ਚਾਹੁੰਦਾ ਵੀ ਮਿਹਰਬਾਨ ਨੂੰ ਨਾ ਏਦਾਂ ਮੇਰੇ ਵਾਂਗੂ ਧੱਕੇ ਖਾਣੇ ਪੈਣ, ਇਹ ਗੁਰੂ ਬਣ ਕੇ ਆਪਣੀ ਪੂਜਾ ਪ੍ਰਤਿਸ਼ਠਾ ਕਰਵਾਵੇ।
ਅੰਕ ਲਿਓ ਮਿਲ ਪ੍ਰੇਮ ਕਰ ਸੁੰਗਤ ਮੁਖ ਪਾਲਾ।
ਕਹਿੰਦੇ ਇਹਨੇ ਗੋਦ ਚ ਲਿਆ ਬਾਬੇ ਮਿਹਰਬਾਨ ਨੂੰ, ਗੋਦ ਚ ਲੈ ਕੇ ਤੇ ਮੱਥਾ ਚੁੰਮਦਾ, ਬੱਚੇ ਮੈਂ ਹੁਣ ਛੇਤੀ ਪਰਤਾਂਗਾ ਵਾਪਸ, ਹੁਣ ਤੈਨੂੰ ਹੀ ਗੁਰੂ ਬਣਾਵਾਂਗਾ।
ਸਰਬ ਰੀਤ ਸਮਝਾਏ ਕੈ ਚਾਹਤ ਚਿਤ ਚਾਲਾ।
ਸਾਰੀਆਂ ਰੀਤੀਆਂ ਨਾਲ ਸਾਰੀ ਗੱਲ ਬਾਤ ਸਮਝਾ ਕੇ ਪਰਿਵਾਰ ਨੂੰ ਇਹਨੇ ਚੱਲਣ ਦੀ ਤਿਆਰੀ ਕੀਤੀ।
ਨਿਕਸਤ ਸਨਮੁਖ ਛੀਕ ਪੀ ਫਰ ਕੇ ਉਹ ਬਾ ਮੰਗਾ।
ਕਹਿੰਦੇ ਹਾਲੇ ਨਿਕਲਣ ਹੀ ਲੱਗਾ ਸੀ ਘਰੋਂ, ਐਨ ਬਾਬੇ ਪ੍ਰਿਥੀ ਚੰਦ ਦੀ ਘਰਵਾਲੀ ਦੀ ਇੱਕ ਨੌਕਰ ਰਾਣੀ ਸੀ, ਅੱਗੋਂ ਉਹਨੇ ਛਿੱਕ ਮਾਰ ਦਿੱਤੀ ਜ਼ੋਰ ਨਾਲ। ਉਹਨੇ ਛਿੱਕ ਮਾਰੀ, ਇਹਨੇ ਨੂੰ ਇਹਦੀ ਘਰਵਾਲੀ ਜਿਹੜੀ ਸੀ ਉਹਦੇ ਸੱਜੇ ਹੱਥ ਦੇ ਜਿਹੜੀ ਸੱਜੀ ਅੱਖ ਤੇ ਸੱਜੀ ਬਾਂਹ ਫਰਕਣ ਲੱਗ ਪਈ। ਬਾਬੇ ਪ੍ਰਿਥੀ ਚੰਦ ਦੀ ਖੱਬੀ ਅੱਖ ਫਰਕਣ ਲੱਗ ਪਈ। ਇਹ ਮੰਨਦੇ ਆ ਨਾ ਵੀ ਗੁਰਸਿੱਖ ਤਾਂ ਨੀ ਇਸ ਭਾਵ ਇਸ ਪਾਸੇ ਇਸ ਵਹਿਮਾਂ ਭਰਮਾਂ ਚ ਪੈਂਦੇ। ਆਮ ਲੋਕਾਂ ਦੀ ਧਾਰਨਾ ਵੀ ਜੇ ਮਰਦ ਦੀ ਖੱਬੀ ਅੱਖ ਫਰਕੇ ਤੇ ਮਾੜੀ ਹੁੰਦੀ ਹੈ, ਔਰਤ ਦੀ ਸੱਜੀ ਅੱਖ ਫਰਕੇ ਦਾ ਮਾੜੀ ਹੁੰਦੀ ਹੈ। ਕਹਿੰਦੇ ਬਾਬੇ ਪ੍ਰਿਥੀ ਚੰਦ ਦੀ ਘਰਵਾਲੀ ਕਰਮੋ ਦੀ ਸੱਜੀ ਅੱਖ ਫਰਕੀ ਜਾਵੇ ਤੇ ਪ੍ਰਿਥੀ ਚੰਦ ਦੀ ਖੱਬੀ ਅੱਖ ਫਰਕਣ ਲੱਗ ਪਈ।
ਸਮਦਾ ਕੋ ਸਿਰ ਪਾਰ ਤਰ ਨਰ ਮਿਲਿਓ ਕੁਟੰਗਾ।
ਅੱਗੋਂ ਭੈੜਾ ਤਰੀਕੇ ਦੇ ਨਾਲ ਇੱਕ ਬੰਦਾ ਜਿਹਨੇ ਸਿਰ ਦੇ ਉੱਤੇ ਲੱਕੜਾਂ ਦੀ ਪੰਡ ਚੁੱਕੀ ਹੋਈ ਉਹ ਟੱਕਰ ਗਿਆ। ਐਨ ਉਸੇ ਵੇਲੇ ਇਹ ਸਾਰੇ ਬਦ ਸ਼ਗਨ ਮਾੜੇ ਸ਼ਗਨ ਬਾਬੇ ਪ੍ਰਿਥੀ ਚੰਦ ਨੂੰ ਨਜ਼ਰ ਆ ਗਏ।
ਸੰਸੈ ਕਰਮੋ ਬੋ ਕਰੇ ਨੈ ਸਕੇ ਹਟਾਈ।
ਹੁਣ ਕਰਮੋ ਦੇ ਮਨ ਚ ਬੜਾ ਸੰਸਾ ਇਕਦਮ ਵੀ ਇਹ ਸਾਰੇ ਮਾੜੇ ਸ਼ਗਨ ਇਕੱਠੇ ਹੋ ਗਏ, ਪਰ ਉਹਨੇ ਰੋਕਣਾ ਤਾਂ ਚਾਹੁੰਦੀ ਹੈ, ਪਤਾ ਵੀ ਰੋਕਣਾ ਤਾਂ ਹੈ ਨੀ, ਇਹਨੇ ਜਿੱਦੀ ਹੈ, ਇਹਨੇ ਤਾਂ ਹੁਣ ਜਾਣਾ ਹੀ ਜਾਣਾ। ਰੋਕਣਾ ਚਾਹੁੰਦੀ ਆ ਪਰ ਫਿਰ ਵੀ ਰੋਕ ਨੀ ਸਕੀ।
ਫੁਰਤ ਬਿਲੋਚਨ ਦਾਹੇ ਨੋ ਲੱਖ ਉਰ ਦੁੱਖ ਦਾਈ।
ਸੱਜੀ ਅੱਖ ਫਰਕੀ ਜਾਂਦੀ ਆ ਕਰਮੋ ਦੀ ਤੇ ਸਮਝਦੀ ਆ ਵੀ ਇਹ ਕੰਮ ਬਹੁਤ ਮਾੜਾ ਹੋ ਰਿਹਾ, ਕੋਈ ਨਾ ਕੋਈ ਮਾੜਾ ਕੰਮ ਵਰਤੇਗਾ, ਘਟਨਾ ਘਟੇਗੀ।
ਨੈ ਪ੍ਰਿਥੀਆ ਕੁਛ ਮਨ ਗਿਨੇ ਮਮ ਪੱਖੀ ਚੰਦੂ।
ਪ੍ਰਿਥੀ ਚੰਦ ਨੀ ਕੁਝ ਸਮਝਦਾ ਇਹਨਾਂ ਸਾਰੇ ਸ਼ਗਨਾਂ ਅਪਸ਼ਗਨਾਂ ਨੂੰ। ਉਹ ਕਹਿੰਦਾ ਮੇਰਾ ਮਹਿਤੀ ਉੱਥੇ ਚੰਦੂ ਬੈਠਾ, ਮੈਨੂੰ ਕੀ ਫਿਕਰ ਹੈ। ਉਹ ਇਹ ਸਮਝਦਾ ਵੀ ਚੰਦੂ ਖਬਰੇ ਰੱਬ ਹੀ ਆ ਗਿਆ ਦੁਨੀਆਂ ਦੇ, ਵੀ ਇਹਦੇ ਵਰਗਾ ਬੰਦਾ ਹੀ ਨਹੀਂ ਹੋਣਾ ਸੰਸਾਰ ਚ। ਇਹੀ ਬਿਰਤੀ ਹੁੰਦੀ ਆਮ ਸਧਾਰਨ ਲੋਕਾਂ ਦੀ ਨਾ, ਜਿਹਨਾਂ ਨੂੰ ਦੁਨੀਆਂਦਾਰਾਂ ਦੇ ਲੋਕਾਂ ਦੇ ਵੱਡੇ ਰੁਤਬਿਆਂ ਵਾਲਿਆਂ ਦਾ ਭਰੋਸਾ ਹੁੰਦਾ ਨਾ, ਉਹ ਕਹਿੰਦੇ ਬਸ ਇਹੀ ਹੈ ਇਹਦੇ ਤੋਂ ਪਰੇ ਸਾਡੇ ਲਈ ਦੁਨੀਆਂ ਹੀ ਖਤਮ, ਉਹਨਾਂ ਦੀ ਧਾਰਨਾ ਹੀ ਇਹ ਹੁੰਦੀ ਹੈ। ਕਹਿੰਦਾ ਮੇਰਾ ਪੱਖੀ ਚੰਦੂ ਬੈਠਾ ਉੱਥੇ, ਮੈਨੂੰ ਕੀ ਨਾ ਮਾੜੇ ਸ਼ਗਨਾਂ ਦਾ, ਇਹ ਕੀ ਵਿਗਾੜਨਗੇ ਮੇਰਾ।
ਲਾਹੌਰ ਚੱਲ ਕਰ ਹੈ ਯਤਨ ਕਰ ਅਨੁਜ ਨਿਕੰਦੂ।
ਮੈਂ ਲਾਹੌਰ ਜਾ ਕੇ ਯਤਨ ਕਰਕੇ ਆਪਣੇ ਛੋਟੇ ਭਰਾ ਨੂੰ ਮਾਰਾਂਗਾ।
ਦਾਸ ਸਿੱਖ ਗਨ ਸੰਗ ਲੈ ਪਸ਼ਚਮ ਮੁਖ ਕੀਨਾ।
ਇਹਨੇ ਬਹੁਤ ਸਾਰੇ ਦਾਸ ਸੇਵਕ ਨਾਲ ਲਏ ਤੇ ਲਹਿੰਦੇ ਵੱਲ ਮੂੰਹ ਕਰਕੇ ਚੱਲ ਪਿਆ।
ਗਮਨਿਓ ਮਾਰਗ ਛਿਪਰ ਕਰ ਤ੍ਰਿਸ਼ਨਾ ਕੀਏ ਦੀਨਾ।
ਮਨ ਚ ਬਹੁਤ ਤ੍ਰਿਸ਼ਨਾ ਦੇ ਭਾਂਬੜ ਮਚਦੇ ਨੇ, ਸੋਚੀ ਜਾਂਦਾ ਬਸ ਜਾਂਦੇ ਹੀ ਮੈਂ ਗੁਰੂ ਬਣ ਜਾਣਾ, ਅੰਮ੍ਰਿਤਸਰ ਸ਼ਹਿਰ ਵੀ ਮੇਰਾ, ਤਰਨ ਤਾਰਨ ਸਾਹਿਬ ਵੀ ਮੇਰਾ, ਉੱਥੇ ਦੀ ਜਿੰਨੀ ਆਮਦਨ ਬਾਜ਼ਾਰਾਂ ਦੀ ਸਭ ਮੇਰੀ, ਸਭ ਲੋਕ ਮੇਰੀ ਪੂਜਾ ਕਰਨ, ਜਿਵੇਂ ਖਿਆਲੀ ਪਲਾਓ ਨਹੀਂ ਬਣਾਏ ਹੁੰਦੇ। ਏਦਾਂ ਸੋਚਦਾ ਜਾਂਦਾ ਮਨ ਚ, ਤ੍ਰਿਸ਼ਨਾ ਦੇ ਭਾਂਬੜ ਮਚੀ ਜਾਂਦੇ ਹੈ ਤੇ ਤੁਰਿਆ ਜਾਂਦਾ, ਮਨ ਹੀ ਮਨ ਸੋਚਦਾ ਜਾ ਰਿਹਾ।
ਨਿਸਬਿਸ ਰਾਮੇ ਦਿਨ ਚਲੇ ਦਿਨ ਥੋਰ ਨਮਾਓ।
ਕੋਠੇ ਪਿੰਡ ਤੋਂ ਤੁਰਿਆ ਦਿਨੇ ਚੱਲਦਾ ਤੇ ਜਿੱਥੇ ਰਾਤ ਪੈਂਦੀ ਆ ਉੱਥੇ ਟਿਕ ਜਾਂਦਾ ਬਾਬਾ ਪ੍ਰਿਥੀ ਚੰਦ, ਸਵੇਰ ਹੁੰਦੀ ਤੇ ਫਿਰ ਚੱਲ ਪੈਂਦਾ।
ਪਹੁੰਚੇ ਉਤਰਨ ਤਾਰਨ ਨਿਕਟ ਬੋਲੇ ਨਰ ਪਾਓ।
ਖਾਲਸਾ ਜੀ ਜੋ ਤਰਨ ਤਾਰਨ ਸਾਹਿਬ ਦੇ ਲਾਗੇ ਰਸਤਾ ਜਾਂਦਾ ਇਹ ਲਾਹੌਰ ਨੂੰ ਜਾਂਦਾ ਸੀ, ਪੁਰਾਣਾ ਰਾਹ ਇਹੀ ਸੀ, ਜਦੋਂ ਜੰਡਿਆਲੇ ਤੋਂ ਇਧਰ ਨੂੰ ਜਾਈਏ ਤਰਨ ਤਾਰਨ ਸਾਹਿਬ ਨੂੰ ਇਹੀ ਰਾਹ ਜਾਂਦਾ ਸੀ ਲਾਹੌਰ ਸ਼ਹਿਰ ਤੋਂ, ਇਹਨੇ ਰਸਤਾ ਉਹੀ ਸੀਗਾ ਇਹ ਚੱਲਦਾ, ਸ੍ਰੀ ਤਰਨ ਤਾਰਨ ਸਾਹਿਬ ਪਹੁੰਚਿਆ ਹੈ।
ਗੁਰ ਰਚਿਓ ਤੀਰਥ ਮਹਾ ਮੱਜਨ ਕਰ ਲੀਜੇ।
ਇਹਦੇ ਨਾਲ ਦੇ ਜਿਹੜੇ ਨੌਕਰ ਚਾਕਰ ਸੀ ਉਹ ਕਹਿਣ ਲੱਗੇ ਬਾਬਾ ਜੀ ਇੱਥੇ ਤੁਹਾਡੇ ਭਰਾਤਾ ਜੀ ਨੇ ਤੀਰਥ ਰਚਿਆ, ਬੜਾ ਮਹਾਨ ਤੀਰਥ ਹੈ ਤਰਨ ਤਾਰਨ ਸਰੋਵਰ, ਤੇ ਚੱਲ ਕੇ ਇਸ਼ਨਾਨ ਪਾਣੀ ਕਰ ਲਈਏ। ਉਹ ਕਹਿਣ ਲੱਗੇ ਵੀ ਇਹ ਮਹਾਨ ਤੀਰਥ ਹੈ, ਤੀਰਥ ਤਾਂ ਕਿਸੇ ਇੱਕ ਬੰਦੇ ਦਾ ਨਹੀਂ ਨਾ ਹੁੰਦਾ, ਤੀਰਥ ਤਾਂ ਮਹਾਂਪੁਰਖਾਂ ਦੇ ਸਾਂਝੇ ਹੁੰਦੇ ਆ। ਵੀ ਇਹ ਮਹਾਨ ਤੀਰਥ ਹੈ ਤਰਨ ਤਾਰਨ ਸਰੋਵਰ, ਇੱਥੇ ਬਹੁਤ ਮਾਨਤਾ, ਬਹੁਤ ਲੋਕ ਆ ਕੇ ਇਸ਼ਨਾਨ ਕਰਦੇ ਆ, ਤੇ ਆਪਾਂ ਵੀ ਇਸ਼ਨਾਨ ਕਰ ਲਈਏ।
ਚੱਲ ਡੇਰਾ ਆਗੇ ਕਰੇ ਨਿਸਪਰੀ ਲਖੀ ਜੈ,
ਫਿਰ ਇੱਥੇ ਇਸ਼ਨਾਨ ਕਰਕੇ ਆਪਾਂ ਅੱਗੇ ਜਾ ਕੇ ਡੇਰਾ ਕਰ ਲਵਾਂਗੇ।
ਚਲੋ ਕੋਸ ਬੋ ਸ਼ਰਮ ਤੇ ਕਰ ਲੇ ਬਿਸਰਾਮ,
ਆਪਾਂ ਅੱਜ ਬੜਾ ਲੰਮਾ ਪੈਂਡਾ ਤੈਅ ਕਰਕੇ ਆਏ ਆ ਬਾਬਾ ਜੀ, ਨਾਲੇ ਆਰਾਮ ਕਰ ਲਵਾਂਗੇ ਤੇ ਨਾਲੇ ਰਾਹ ਦਾ ਥਕੇਵਾ ਦੂਰ ਹੋ ਜਾਏਗਾ।
ਸੁਨ ਪ੍ਰਿਥਿਆ ਰਿਸ ਕਰ ਕਹੇ ਜਿਸ ਕੋ ਮਨ ਬਾਮੋ,
ਕਹਿੰਦੇ ਜਦੋਂ ਉਹਨਾਂ ਨੇ ਕਿਹਾ ਨਾ ਜੀ ਆਪਾਂ ਇੱਥੇ ਇਸ਼ਨਾਨ ਪਾਣੀ ਕਰ ਲਈਏ ਸਰੋਵਰ ਚ, ਤੇ ਟੇਢੇ ਮਨ ਵਾਲਾ ਕਪਟੀ ਬੜੇ ਗੁੱਸੇ ਵਿੱਚ ਆ ਕੇ ਆਪਣੇ ਨੌਕਰਾਂ ਨੂੰ ਘੂਰਦਾ ਹੋਇਆ ਬੋਲਿਆ,
ਇਹ ਛੱਪੜੀ ਤੀਰਥ ਨਹੀਂ ਬਲ ਕਹਾ ਨਹਾਏ,
ਕਹਿੰਦਾ ਇਹ ਛੱਪੜੀ ਆ, ਇਹ ਤੀਰਥ ਥੋੜੀ ਆ, ਇੱਥੇ ਨਹਾ ਕੇ ਕੀ ਫਲ ਮਿਲਣਾ ਤੁਹਾਨੂੰ, ਕਹਿੰਦਾ ਇਹ ਛੱਪੜੀ ਹੈ, ਇਹ ਤੀਰਥ ਥੋੜੀ ਹੈ, ਇੱਥੇ ਨਹਾ ਕੇ ਭਲਾ ਕੀ ਫਲ ਲੱਭਣਾ, ਕੀ ਫਲ ਹਾਸਲ ਹੋਣਾ।
ਨਹੀਂ ਗੁਰੂ ਕੋ ਰਚਿਤ ਥਲ ਕੁਛ ਪੂਰ ਨਾ ਪਾਏ,
ਇਹ ਕੋਈ ਵੱਡਿਆਂ ਸਤਿਗੁਰਾਂ ਦਾ ਰਚਿਆ ਸਥਾਨ ਥੋੜੀ ਹੈ, ਇੱਥੇ ਕੀ ਫਲ ਮਿਲਣਾ, ਇੱਥੇ ਨੀ ਕੋਈ ਫਲ ਮਿਲਣਾ, ਨਹਾਉਣ ਦਾ ਕੋਈ ਲਾਭ ਨਹੀਂ ਹੋਣਾ।
ਤੁਰਕਨ ਚੀਨ ਪਚਾਵੇ ਹਨ ਰਚਬੇ ਨੈ ਦੀਨੋ,
ਇਹ ਤਾਂ ਪੂਰਾ ਹੀ ਨਹੀਂ ਹੋਣ ਦਿੱਤਾ ਤੁਰਕਾਂ ਨੇ, ਉਹਨਾਂ ਨੇ ਤਾਂ ਇੱਟਾਂ ਹੀ ਖੋਹ ਲਈਆਂ ਇਹਨਾਂ ਦੀਆਂ, ਇਹ ਬਣਾਉਣ ਆਏ ਸੀ ਗੁਰੂ ਅਰਜਨ ਸਾਹਿਬ ਤੇ ਤੁਰਕਾਂ ਨੇ ਇੱਟਾਂ ਹੀ ਖੋਹ ਲਈਆਂ ਨੂਰਦੀਨ ਨੇ, ਤੇ ਇੱਟਾਂ ਖੋਹ ਕੇ ਸਰੋਵਰ ਉਹਨਾਂ ਦਾ ਪੂਰਾ ਹੀ ਨਹੀਂ ਹੋਣ ਦਿੱਤਾ, ਤੇ ਜਿਹੜਾ ਤੀਰਥ ਹੈ ਹੀ ਅਧੂਰਾ, ਉੱਥੇ ਨਹਾ ਕੇ ਕੀ ਲੱਭਣਾ ਬਈ ਤੁਹਾਨੂੰ, ਉੱਥੇ ਨਹਾ ਕੇ ਕੀ ਫਲ ਮਿਲਣਾ।
ਚਲੋ ਅਗਾਰੀ ਦੇਖੀਏ ਤੀਰਥ ਹਮ ਕੀਨੋ,
ਕਹਿੰਦਾ ਚਲੋ ਮੇਰੇ ਨਾਲ ਚਲੋ, ਮੈਂ ਅੱਗੇ ਚੱਲ ਕੇ ਵਿਖਾਉਣਾ ਜਿਹੜਾ ਤੀਰਥ ਮੈਂ ਬਣਾਇਆ, ਕਿਉਂਕਿ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਗਿਆ ਸੀ ਨਾ, ਹੇਹਰ ਪਿੰਡ ਸੀ ਲਾਹੌਰ ਦੇ ਨੇੜੇ, ਇੱਕ ਹੇਹਰ ਪਿੰਡ ਲੁਧਿਆਣੇ ਦੇ ਲਾਗੇ ਹੈ ਜੋ ਮਹੰਤ ਕਿਰਪਾਲ ਦਾਸ ਉਦਾਸੀ ਜੀ ਦਾ ਨਗਰ ਸੀ, ਇਹ ਹੇਹਰ ਪਿੰਡ ਬਾਬੇ ਪ੍ਰਿਥੀ ਚੰਦ ਨੇ ਬਣਾਇਆ ਸੀ ਲਾਹੌਰ ਸ਼ਹਿਰ ਦੇ ਨੇੜੇ, ਉੱਥੇ ਨੇ ਸਰੋਵਰ ਬਣਾਇਆ ਸੀ, ਉਹਦੇ ਚ ਦਰਬਾਰ ਸਾਹਿਬ ਦੀ ਵਾਂਗੂ ਹੀ ਨਾ ਪੂਰਾ ਉਹੀ ਨਕਸ਼ਾ ਬਣਾ ਕੇ ਤੇ ਪੂਰੀ ਰੀਸ ਕਰਕੇ ਨੇ ਬਾਣੀ ਵੀ ਰਚ ਲਈ ਸੀ ਆਪਣੀ ਵੱਖਰੀ, ਪਰ ਉੱਥੇ ਕਬੂਤਰ ਹੀ ਬੋਲੀ ਜਾਣ ਆਵੇ ਕੋਈ ਨਾ। ਫਿਰ ਤਦੇ ਹੀ ਬਾਦਸ਼ਾਹ ਕੋਲ ਗਿਆ, ਬਾਦਸ਼ਾਹ ਨੇ ਦੋ ਪਿੰਡ ਇੱਧਰ ਮਾਲ ਵਿੱਚ ਜਿੱਥੇ ਅੱਜ ਕੱਲ ਕੋਠਾ ਗੁਰੂ ਕਾ ਪਿੰਡ ਹੈ, ਉੱਥੇ ਆ ਕੇ ਫਿਰ ਇਹਨੇ ਪਿੰਡ ਬੰਨ ਲਏ ਆਪਣੇ, ਇੱਥੇ ਨਿਵਾਸ ਕਰ ਲਿਆ। ਕਹਿੰਦਾ ਆਹ ਕੋਈ ਤੀਰਥ ਆ, ਇਹਦਾ ਛੱਪੜੀ ਆ, ਚਲੋ ਮੈਂ ਵਿਖਾਉਣਾ ਤੁਹਾਨੂੰ ਤੀਰਥ ਜਿਹੜਾ ਮੇਰਾ ਰਚਿਆ ਹੋਇਆ ਹੈ।
ਤਾਂ ਕਰੇ ਬਿਸਰਾਮ ਕੋ ਸ਼ਰਮ ਸਭ ਨਿਰਵਾਰੇ,
ਆਪਾਂ ਉੱਥੇ ਹੀ ਚੱਲ ਕੇ ਆਰਾਮ ਕਰਾਂਗੇ ਤੇ ਆਪਣਾ ਥਕੇਵਾ ਵੀ ਉੱਥੇ ਹੀ ਦੂਰ ਕਰਾਂਗੇ, ਉੱਥੇ ਕਰਿਓ ਇਸ਼ਨਾਨ ਤੇ ਤੁਹਾਡੇ ਇਸ਼ਨਾਨ ਦਾ ਤੁਹਾਨੂੰ ਇਹ ਫਲ ਮਿਲੇਗਾ, ਤੁਹਾਡੇ ਜਨਮਾਂ ਜਨਮਾਂ ਦੇ ਪਾਪ ਧੋਤੇ ਜਾਣਗੇ ਉੱਥੇ ਇਸ਼ਨਾਨ ਕਰਕੇ। ਹਾਂਜੀ
ਭਲੇ ਅਸੂਦੇ ਹੋਏ ਹੈ ਦਿਨ ਦੋਏ ਤ੍ਰੈ ਟਾਰੇ,
ਕਹਿੰਦਾ ਕੋਈ ਨੀ ਉੱਥੇ ਆਪਾਂ ਦੋ ਕੁ ਦਿਨ ਰਵਾਂਗੇ ਫਿਰ ਚੱਲਾਂਗੇ ਲਾਹੌਰ, ਕਹਿੰਦਾ ਉਹ ਮੇਰਾ ਤੀਰਥ ਹੈ ਮੈਂ ਰਚਿਆ ਹੋਇਆ, ਉੱਥੇ ਆਪਾਂ ਦੋ ਤਿੰਨ ਦਿਨ ਪਹਿਲਾਂ ਸਿੱਧੇ ਸਾਧੇ ਹੋ ਜਾਵਾਂਗੇ ਆਪਣੇ ਸਰੀਰ ਥਕੇਵਾ ਦੂਰ ਕਰਕੇ, ਫਿਰ ਲਾਹੌਰ ਚੱਲਾਂਗੇ।
ਬਿਨ ਹੇਰੇ ਗੁਰਥਾਨ ਕੋ ਚੱਲ ਜਾਤ ਅਗਾਰੀ,
ਇਹ ਗਿਆ ਹੀ ਨੀ ਤਰਨ ਤਾਰਨ ਸਾਹਿਬ, ਮਹਾਰਾਜ ਜੀ ਦੇ ਸਥਾਨ ਨੂੰ ਵੇਖੇ ਬਿਨਾਂ ਬਾਹਰੋਂ ਬਾਹਰ ਹੀ ਚਲਾ ਗਿਆ, ਬਾਹਰੋਂ ਬਾਹਰ ਹੀ ਆਪਣੇ ਨਗਰ ਹੇਹਰ ਨੂੰ ਚੱਲ ਪਿਆ।
ਜਾਏ ਪਹੁੰਚਿਓ ਹੇਰੀ ਉਤਰਿਓ ਮੁੱਧ ਪਾਰੀ,
ਇਹ ਜਦੋਂ ਹੇਹਰ ਪਿੰਡ ਪਹੁੰਚਿਆ ਤੇ ਵੇਖ ਕੇ ਆਪਣਾ ਪਿੰਡ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ।
ਸਿੱਖਣ ਕੋ ਉਪਦੇਸ਼ ਤੋ ਇਹ ਤੀਰਥ ਆਛੋ,
ਆਪਣੇ ਸਿੱਖ ਜਿਹੜੇ ਦੇ ਚੇਲੇ ਚਾਟੜੇ ਸੀ ਨਾ ਨਾਲ, ਉਹਨਾਂ ਨੂੰ ਉਪਦੇਸ਼ ਦਿੰਦਾ, ਕਹਿੰਦਾ ਇਹਦੇ ਵਰਗਾ ਤੀਰਥ ਨਹੀਂ ਹੈ ਦੁਨੀਆਂ ਚ, ਇਹ ਸਭ ਤੋਂ ਵੱਡਾ ਤੀਰਥ ਹੈ ਜਿਹਦੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ, ਇਹਦੇ ਵਰਗਾ ਨਹੀਂ ਗਾ ਕੋਈ ਤੀਰਥ ਸੰਸਾਰ ਵਿੱਚ।
ਮੱਜੋ ਸ਼ਰਧਾ ਧਾਰ ਕਰ ਪ੍ਰਾਪਤ ਜੋ ਬਾਂਚੋ,
ਆਓ ਜਾ ਕੇ ਸ਼ਰਧਾ ਰੱਖ ਕੇ ਇਸ਼ਨਾਨ ਕਰੋ, ਜੋ ਮਨ ਚ ਇੱਛਾ ਕਰੋਗੇ ਉਹ ਫਲ ਮਿਲੇਗਾ। ਚੇਲੇ ਵੇਖਣ ਵੀ ਪਾਣੀ ਵਿੱਚ ਤਾਂ ਜਾਲਾ ਜਾ ਭਰਿਆ ਪਿਆ ਸਾਰਾ, ਵੀ ਨਹਾਉਣ ਨੂੰ ਤਾਂ ਚਿੱਤ ਨਹੀਂ ਕਰਦਾ, ਬੰਦਾ ਨੀ ਕੋਈ ਦਿਸਦਾ, ਸਾਫ਼ ਸਫਾਈ ਨੀ ਕੋਈ ਦਿਸਦੀ, ਪੰਛੀਆਂ ਨੇ ਕਬੂਤਰਾਂ ਨੇ ਬਿੱਠਾਂ ਕਰ ਕਰਕੇ ਆਲੇ ਦੁਆਲੇ ਜਿਹੜਾ ਇਹਨੇ ਬਣਾਇਆ ਹੋਇਆ ਆਪਣਾ ਸਥਾਨ, ਗੰਦ ਪਾਇਆ ਹੋਇਆ, ਝਾੜ ਚੜੇ ਹੋਏ ਨੇ ਆਲੇ ਦੁਆਲੇ ਤਲਾਬ ਦੇ। ਇਹ ਕਹਿੰਦਾ ਇੱਥੇ ਨਾ ਆ ਕੇ ਤੁਹਾਨੂੰ ਸ਼ਰਧਾ ਨਾਲ ਮਨ ਬਾਂਛਤ ਫਲਾਂ ਦੀ ਪ੍ਰਾਪਤੀ ਹੋਵੇਗੀ। ਪਰ ਹੁਣ ਕਰਨ ਕੀ, ਗੁਰੂ ਸੀ ਇਹਨਾਂ ਦਾ, ਉਹਦਾ ਕਹਿਣਾ ਦਾ ਮੰਨਣਾ ਹੀ ਸੀ। ਉਹਨਾਂ ਨੇ ਔਖੇ ਸੌਖੇ ਜਾ ਕੇ ਨੱਕਾਂ ਨੁੱਕਾਂ ਬੰਦ ਕਰਕੇ ਮੁਸ਼ਕ ਆਉਂਦੀ ਸੀ ਪਾਣੀ ਚੋਂ, ਨਹਾਉਣ ਲੱਗੇ ਜਾ ਕੇ ਇਸ਼ਨਾਨ ਪਾਣੀ ਕਰਨ ਲੱਗੇ।
ਵਿਸਰਾਮੋ ਸ਼ਰਮ ਪਰ ਹਰੋ ਪੁੰਨ ਲਵ ਪੁਰ ਚਾਲੇ।
ਇੱਥੇ ਆਰਾਮ ਕਰੋ ਅੱਜ ਰਾਤ ਨੂੰ, ਤੇ ਆਪਾਂ 2 ਦਿਨ ਰਵਾਂਗੇ ਇੱਥੇ, ਤੇ ਇੱਥੇ ਸੰਗਤਾਂ ਨੂੰ ਦਰਸ਼ਨ ਦਿਆਂਗੇ। 2 ਕੁ ਦਿਨਾਂ ਬਾਅਦ ਫਿਰ ਆਪਾਂ ਲਾਹੌਰ ਚੱਲਾਂਗੇ।
ਖਾਨ ਪਾਨ ਕੀ ਨਸ ਪੁਨੇ ਕਰ ਸਵਾਦ ਵਿਸਾਲੇ।
ਕਹਿੰਦੇ ਇਹਨਾਂ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਤਿਆਰ ਹੋਇਆ ਰਾਤ ਨੂੰ, ਤੇ ਖਾਨ ਪਾਨ ਕਰਕੇ ਆਰਾਮ ਕਰਨ ਲੱਗੇ। ਬੜਾ ਸਵਾਦੀ ਭੋਜਨ ਬਣਿਆ ਸੀ।
ਨਿਸਾ ਪਰੀ ਸੁਪਤੇ ਪੁਨੇ ਉੱਠ ਪ੍ਰਾਤ ਨਹਾਏ।
ਰਾਤ ਬੀਤ ਗਈ, ਅਗਲੇ ਦਿਨ ਸਵੇਰੇ ਉੱਠ ਕੇ ਸਾਰਿਆਂ ਨੇ ਉਸੇ ਸਰੋਵਰ ਚ ਨਹਾਣਾ ਕੀਤਾ ਜਿਹੜਾ ਸਰੋਵਰ ਬਾਬੇ ਪ੍ਰਿਥੀ ਚੰਦ ਨੇ ਲਵਾਇਆ ਸੀ।
ਕਰਿਓ ਕਰਹਾ ਬਰਤਾ ਇਕ ਹਰ ਖਤਈਏ ਖਾਏ।
ਕੜਾ ਪ੍ਰਸ਼ਾਦ ਬਣਵਾਇਆ ਬਾਬੇ ਪ੍ਰਿਥੀ ਚੰਦ ਨੇ, ਕਿਉਂਕਿ ਰਹਿੰਦਾ ਤਾਂ ਗੁਰੂ ਘਰ ਸੀ ਨਾ, ਮਰਿਆਦਾ ਤਾਂ ਉਹੀ ਇਹਨੇ ਪਾਲਣੀ ਸੀ। ਤੋ ਕੜਾ ਪ੍ਰਸ਼ਾਦ ਬਣਾ ਕੇ ਤਿਆਰ ਕਰਕੇ ਉਹ ਪ੍ਰਸ਼ਾਦ ਸਾਰਿਆਂ ਵਿੱਚ ਵਰਤਾਇਆ, ਨਾਲੇ ਆਪ ਛਕਿਆ, ਬੜਾ ਖੁਸ਼ ਹੈ।
3 ਦਿਵਸ ਬੀਤੇ ਬਸਤ ਕੈ ਸੰਧਿਆ ਕਾਲ।
ਇਦਾਂ 3 ਦਿਨ ਇਹਨੂੰ ਇੱਥੇ ਰਹਿੰਦਿਆਂ ਬੀਤ ਗਏ। 1 ਦਿਨ ਸ਼ਾਮ ਜੇ ਦਾ ਸਮਾਂ ਹੋਇਆ, 3ਜੇ ਦਿਨ
ਚਲੇ ਕਾਲ ਕੋ ਲਵ ਪੂਰੀ ਹੋਏ ਕਾਜ ਵਿਸਾਲਾ।
ਕਹਿਣ ਲੱਗਾ ਵੀ ਕੱਲ ਆਪਾਂ ਲਾਹੌਰ ਚੱਲਾਂਗੇ, ਅੱਜ ਆਪਾਂ ਰਾਤ, ਹੁਣ ਆਰਾਮ ਹੋ ਗਿਆ, 3 ਦਿਨ ਹੋ ਗਏ ਆਪਾਂ ਨੂੰ, ਕੱਲ ਸਵੇਰੇ ਆਪਾਂ ਲਾਹੌਰ ਚੱਲ ਕੇ ਤੇ ਆਪਣਾ ਜਿਹੜਾ ਕੰਮ ਹੈ ਵੱਡਾ ਉਹ ਕਰਾਂਗੇ।
ਚੰਦੂ ਕਰੇ ਪ੍ਰਤੀਕ ਨਾ ਇੱਕ ਸਿੱਖ ਮਿਲ ਆਇਆ।
ਚੰਦੂ ਸਾਡੀ ਉਡੀਕ ਕਰ ਰਿਹਾ, ਇੱਕ ਸਿੱਖ ਜਿਹੜਾ ਉਹਨੂੰ ਮਿਲ ਕੇ ਆਇਆ, ਹੁਣੇ ਹੁਣੇ ਉਹਦੀ ਗੱਲਬਾਤ ਸੁਣ ਕੇ ਆਇਆ।
ਅਰਜਨ ਕੋ ਮਾਰੇ ਉਹ ਚਾਹੇ ਲੈ ਮੋਏ ਸਹਾਇਆ।
ਚੰਦੂ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰਨਾ ਚਾਹੁੰਦਾ, ਤੇ ਉਹਦੇ ਲਈ ਉਹਨੂੰ ਮੇਰੀ ਸਹਾਇਤਾ ਦੀ ਲੋੜ ਹੈ, ਮੇਰੀ ਮਦਦ ਦੀ ਲੋੜ ਹੈ।
ਨਿਸਾ ਪਾਈ ਭੋਜਨ ਅੱਚੀਓ ਦਦ ਸਿੱਖ ਨੇ ਆਨਾ।
ਕਹਿੰਦੇ ਆਪਾਂ ਕੱਲ ਨੂੰ ਚੱਲਣਾ, ਉੱਥੇ ਸਾਰੀ ਤਿਆਰੀ ਕਰ ਲੋ, ਵੀ 3 ਦਿਨ ਆਪਾਂ ਨੂੰ ਇੱਥੇ ਰਹਿੰਦਿਆਂ ਬੀਤ ਗਏ। ਕਹਿੰਦੇ ਜੀ ਠੀਕ ਹੈ, ਰਾਜਸਾਗ ਸਾਰਿਆਂ ਨੇ ਤਿਆਰ ਕਰ ਲਿਆ। ਸ਼ਾਮ ਦੇ ਸਮੇਂ ਉਹ ਦਿਨ ਚਾਵਲ ਬਣਾਏ, 3ਜੇ ਦਿਨ ਚਾਵਲ ਤਿਆਰ ਹੋ ਗਏ, ਤੇ ਚਾਵਲਾਂ ਵਿੱਚ ਥੋੜੀ ਜਿਹੀ ਕਿਤੇ ਕਣੀ ਰਹਿ ਗਈ ਪੂਰੇ ਰਿੱਝੇ ਦਾ, ਤੇ ਉਧਰੋਂ ਦਹੀਂ ਬਣਾ ਲਈ ਨਾਲ, ਤੇ ਚਾਵਲਾਂ ਦੇ ਵਿੱਚ ਮਾਵਾਂ ਦੀ ਦਾਲ ਪਾ ਲਈ। ਤੇ ਰਾਤ ਨੂੰ ਆਯੁਰਵੈਦ ਕਹਿੰਦਾ ਦਹੀਂ ਨਹੀਂ ਖਾਣੀ ਚਾਹੀਏ, ਫਿਰ ਚਾਵਲਾਂ ਵਿੱਚ ਮਾਂਹ ਪਾ ਕੇ ਫਿਰ ਉੱਤੋਂ ਦਹੀਂ ਪਾ ਕੇ ਖਾਣੀ, ਇਹਦੇ ਨਾਲ ਵਾਤ ਰੋਗ ਜਿਹੜਾ ਉਹ ਸਰੀਰ ਚ ਵੱਧ ਜਾਂਦਾ। ਜਦੋਂ ਕਾਲ ਆਉਣਾ ਸੀ, ਬਹਾਨਾ ਬਣਨਾ ਸੀ ਨਾ, ਦੇਸ਼ ਕਾਲ ਵਸਤੂ, ਜਦੋਂ 3 ਚੀਜ਼ਾਂ ਮਿਲਦੀਆਂ ਉਦੋਂ ਮੌਤ ਆਉਂਦੀ। ਬਾਬੇ ਪ੍ਰਿਥੀ ਚੰਦ ਦੀ ਜਗ੍ਹਾ ਇਹੀ ਲਿਖੀ ਸੀ ਵੀ ਇੱਥੇ ਹੀ ਇਹਨੇ ਪ੍ਰਾਣ ਤਿਆਗਣੇ ਹੇਹਰ ਪਿੰਡ ਚ, ਤੇ ਕਾਰਨ ਵੀ ਬਣਨਾ ਸੀ ਵੀ ਕਾਰਨ ਉਹ ਚਾਵਲ ਤੇ ਦਹੀਂ ਬਣਨੇ ਸੀ। ਅੱਗੇ ਵੀ ਕਈ ਵਾਰੀ ਖਾਧੇ ਹੋਣਗੇ, ਪਰ ਜਦੋਂ ਕਾਲ ਆਉਣਾ ਸੀ, ਬੰਦਾ ਉੱਥੇ ਚਲਾ ਜਾਂਦਾ ਜਿੱਥੇ ਕਾਲ ਨੇ ਆਉਣਾ। ਕਾਲ ਬੰਦੇ ਤਾਂ ਹੀ ਨਹੀਂ ਜਾਂਦਾ, ਬੰਦਾ ਉਸ ਕਾਲ ਦੇ ਬੂਹ ਚ ਚਲਿਆ ਜਾਂਦਾ। ਦਿਨ ਪ੍ਰਤੀ ਦਿਨ ਮਨੁੱਖ ਉਸ ਕਾਲ ਦੇ ਮੁੱਖ ਵੱਲ ਪਾਸੇ ਹੀ ਵੱਧਦੇ ਹੀ ਜਾ ਰਿਹਾ, ਆਪਣਾ ਸਾਰਿਆਂ ਦਾ ਉਸੇ ਪਾਸੇ ਹੀ ਯਾਤਰਾ, ਉਸੇ ਪਾਸੇ ਨੂੰ, ਕਾਲ ਦੇ ਮੁੱਖ ਵਾਲੇ ਪਾਸੇ ਨੂੰ ਹੀ ਹੋ ਰਹੀ ਹੈ। ਛਿਣ ਛਿਣ ਕਰਕੇ, ਇੱਕ ਇੱਕ ਸਵਾਸ ਸਵਾਸ ਕਰਕੇ, ਪਲ ਪਲ ਕਰਕੇ, ਘੜੀ ਘੜੀ ਕਰਕੇ, ਛਿਣ ਛਿਣ ਯੋਧ ਬਿਹਾਤ ਹੈ ਫੂਟੇ ਘੱਟ ਜਿਉ ਪਾਨੀ। ਤੋ ਬਾਬੇ ਪ੍ਰਿਥੀ ਚੰਦ ਵਾਸਤੇ ਕਹਿੰਦੇ ਉਹਦੇ ਨਾ ਕਿਹਾ ਅੱਜ ਮੈਂ ਦਹੀਂ ਚਾਵਲ ਖਾਣੇ ਆ, ਚਾਵਲਾਂ ਵਿੱਚ ਮਾਵਾਂ ਦੀ ਦਾਲ ਪਾ ਕੇ, ਚਾਵਲ ਰਿੰਨੇ ਜਿਵੇਂ ਖਿਚੜੀ ਜੀ ਬਣਾਈ ਦੀ ਹੈ ਮਾਵਾਂ ਦੀ ਦਾਲ ਪਾ ਕੇ, ਉਧਰ ਨਾਲ ਦਹੀਂ ਤਿਆਰ ਕਰ ਲਈ।
ਸੂਖਮ ਚਾਵਰ ਸਾਗ ਸੋ ਕੀਨਸ ਬਹੁ ਖਾਨਾ।
ਸਾਗ ਬਣ ਗਿਆ ਨਾਲ, ਨਾਲ ਦਹੀਂ, ਨਾਲ ਸਾਗ, ਨਾਲ ਚਾਵਲ, ਤੇ ਚਾਵਲ ਵੀ ਬੜੇ ਸਵਾਦੀ ਬਣੇ ਤੇ ਬਰੀਕ ਬਰੀਕ ਚਾਵਲ, ਜਿਨ੍ਹਾਂ ਨੂੰ ਆਪਾਂ ਅੱਜ ਕੱਲ ਬਾਸਮਤੀ ਕਹਿ ਦਿੰਦੇ ਹਾਂ, ਪਹਿਲਾਂ ਸੂਖਮ ਚਾਵਲ ਕਹਿੰਦੇ, ਸੂਖਮ ਚਾਵਲ ਬਾਲ ਮੇਰੇ, ਲੰਮੇ ਚਾਵਲ, ਸੂਖਮ ਬਰੀਕ, ਉਹ ਬਣੇ ਸਨ, ਨਾਲ ਸਾਗ ਬਣਿਆ ਹੋਇਆ ਸੀ।
ਸਵਾਦ ਸਾਥ ਅਚ ਬੋਗੇ ਓ ਹੋਣ ਹਾਰ ਖੁਆਇਓ।
ਕਹਿੰਦੇ ਸਾਗ ਵੀ ਪਾ ਲਿਆ ਵਿੱਚੇ, ਦਹੀਂ ਵੀ ਪਾ ਲਈ ਚਾਵਲਾਂ ਦੇ ਵਿੱਚ, ਤੇ ਬੜਾ ਸਵਾਦ ਲੱਗਾ। ਬਾਬਾ ਪ੍ਰਿਥੀ ਚੰਦ ਜਿਉਂ ਸਵਾਦ ਨਾਲ ਖਾਣ ਲੱਗੇ, ਦੋ ਤਿੰਨ ਬੰਦਿਆਂ ਦੇ ਕੱਲੇ ਹੀ ਖਾ ਗਏ, ਇੰਨੇ ਸਵਾਦ ਲੱਗੇ। ਖਾਈ ਗਏ ਪਤਾ ਹੀ ਨਹੀਂ ਲੱਗਾ ਵੀ ਕਿੰਨੇ ਕੁ ਖਾ ਗਏ। ਵਾਹਵਾ ਕਹਿੰਦੇ ਵੱਡੀ ਥਾਲੀ ਭਰ ਕੇ ਸੇਰ ਸਵਾ ਸੇਰ ਚਾਵਲਾਂ ਦੀ ਖਾ ਗਏ ਪ੍ਰਿਥੀ ਚੰਦ ਜੀ।
ਗਰ ਲੋ ਭਰ ਕੇ ਉਧਰ ਕੋ ਨਿਸਮੇ ਸੁਪਤਾਇਓ।
ਗਲੇ ਤਾਂ ਹੀ ਭਰ ਲਿਆ ਪੂਰਾ ਪੇਟ, ਵੀ ਗਲੇ ਦੇ ਉੱਤੋਂ ਦੀ ਬਾਹਰ ਨੂੰ ਆਉਣ ਲੱਗੇ ਨਾ, ਜਦੋਂ ਫਿਰ ਖਾਣੇ ਬੰਦ ਕੀਤੇ। ਕਹਿੰਦਾ ਮਨ ਹੀ ਨੀ ਰੱਜਦਾ ਪਿਆ ਅੱਜ, ਉਹ ਜਿਵੇਂ ਦਾਣਾ ਪਾਣੀ ਪੂਰਾ ਹੋਣਾ ਸੀ ਨਾ ਵੀ ਪੂਰਾ ਕਰ ਲਓ ਜਿੰਨਾ ਕੁ ਹੈ, ਉਹ ਸਾਰਾ ਪੂਰਾ ਕਰਨਾ ਸੀ। ਉਹ ਕਹਿੰਦੇ ਗਲੇ ਤਾਂ ਹੀ ਭਰ ਲਿਆ, ਤੇ ਰਾਤ ਨੂੰ ਜਦੋਂ ਸੌਣ ਲੱਗੇ ਤੇ ਨੀਂਦ ਨਾ ਆਵੇ, ਹੁਣ ਪੇਟ ਭਰਿਆ ਅਫਰਿਆ ਹੋਇਆ ਗਲੇ ਤਾਂ ਹੀ। ਤੇ ਜਿਵੇਂ ਬਾਬਾ ਪ੍ਰਿਥੀ ਚੰਦ ਜੀ ਕਾਲ ਵਸ ਹੋ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।